त्या छांद चंदूर दे विचार तो जावत गुर कावे नाता दियो अताए जिन सो अब फल पावे हित सुर भी गमनियों गयो जब द्वादशी कोस जथेदार सैयद मिलियो को मन के मन रोस।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत पतित पावन भगत वछल कृपा निधान सतगुरु तन तन श्री गुरु ग्रंथ साहिब जी महाराज गुरुदेव जी दे पावन पवित्र चरण कमलां च संध्या समय दे सजे दीवाना च इकत्र होके हाजरियां भर के सतगुरु जी का पावन पवित्र इतिहास बड़ी श्रद्धा भावना सत्कार नाल सरवण कर रहे। परम दयालु कृपालु सतगुरु धन गुरु अर्जन देव साहिब जी महाराज पातशाह जी की पावन पवित्र जीवन कथा आप जी सरवण कर रहे हो। दीवान चंदू जिहड़ा सतगुरां दे नाल वैर विरोधी बिरती रख के वैर चितवर है बार बार बादशाह जहांगीर दे कन सतगुरां दे खिलाफ भर रहा है। इत्थे ही एक नवाब सुलभी खां जो सुली खां दा भतीजा सी वो आके दीवान चंदू नूं मिलिया है। इन्हां दोहां ने आपस विच मिल के सतगुरां दे विरोध विच मसलत कीती है सलाह कीती है। सुलभी खां कहिंदा दीवान जी एक बार मैनू बादशाह कोलों आग्या लै दिओ मैं श्री अमृतसर साहब गुरु जी दे घर जा के उन्हां नूं पकड़ के कैदी बना के कुछ समय बाद कतल भी कर सकदा हां पर इत्थे तुसीं बादशाह कोल किसे प्रकार दी गलबात नहीं होण देनी बादशाह कोल मेरी सिफारिश करदे रहना क्योंकि जिहड़ा काम मेरा चाचा सुली खां अधूरा छड गया वो मैं पूरा करना चाहुंदा। मैनू घर विचों भी बड़े ताने मिले ने मैं उन्हां तान्यां दा जवाब देना चाहुंदा। चंदू ने आख्या सुलभी खां फिक्र ना कर कल बादशाह कोलों मैं तेनू आग्या दवावांगा। बादशाह कोल मैं जिक्र करांगा किस इलाके दे विच चोर बहुत ने उन्हां दा बंदोबस्त करना चाहीदा है ते जदों बादशाह पुछेगा कि किस दी जिम्मेवारी लाईए ते मैं तेरा नां लवांगा। अगले दिन जहांगीर बादशाह नूं मिलिया चंदू ने आख्या कि जे तुहाडी जन्म पत्री दी किताब हुंदी ते नजूमियां कोलों खोज करा लैंदे पर ओह किताब चोर लै गए ने। गुरु अर्जन साहब दे कोल ना चोरां दा निवास है उत्थे गुरु साहब नूं समझाउण वास्ते आपां नूं किसे ना किसे नूं भेजना चाहीदा। बादशाह ने आख्या प्यार नाल ही बेनती करनी है कोई किसे प्रकार दा कठोर शब्द नहीं कहना पर भेजिए किसे नूं। कहण लगा जी सुलभी खां नूं भेज दिओ। सुलभी खां नूं बुला के बादशाह जहांगीर ने हुक्म कीता कि तू सतगुरां कोल जा पर उत्थे जाके पहला तू चंगी तरह पड़ताल करके गुरु साहब कोल चोर रहिंदे ने जां नहीं रहिंदे किते उसे तरह ही किसे ने इस गल दा बहुत ज्यादा उदां ही विस्थार ना कीता होवे ते प्यार नाल उहनां नूं जाके बेनती करनी। सुलभी खां कहिंदा जी इह जिम्मेवारी मेरी रही जे गुरु जी कोल चोर ना मिले ते मैं इलाके विच खोज करांगा लोकां नूं लालच दे के डरावा दे के तुहाडी जन्म पत्री जरूर खोज के लियावांगा। सुलभी खां ने इस तरह बादशाह जहांगीर कोलों आग्या लई और श्री अमृतसर साहब नूं रुखसत होया है। इधर बादशाह जहांगीर ने अपनी फौज समेत लाहौर नूं चाले पा दिते ने। बड़ा वड्डा दल है बहुत वड्डी फौज है सेना नाल है نغارے وجدے جا رہے نے، توپاں تے رہکلے چھڑائے گئے، اے لاہور نو چل پیا تے سلبی خان سری امرتسر صاحب نو تے چندو بڑا خوش ہو رہا ہے کہ ہن میری من پاؤندی گل بن آنی ہے، بنا ماریا میرا دشمن مر رہا ہے، مینوں کوئی یتن نہیں کرنا پی رہا، جے سلبی خان ایک بار اتھے پہنچ گیا انہیں گرو ارجن صاحب نو جیوندا نہیں چھڈنا، میرے کول پرن کر کے گئے۔ تو چندو اس طرح کھوٹیاں برتیاں سوچدا بادشاہ دے نال لاہور نو جا رہا، آؤ جویں پاپی سلبی خان دی مت تے پڑدا پیا ہے، ایہدا کال ایہدی موت نو پریر کے گرو صاحب والے پاسے لے جا رہی ہے، رستے وچ جویں موت وس ہوندا ہے کال وس ہو رہا ہے، پاپی دا ناس ہو رہا ہے، او کتھا اج دے پرسنگ تا رہی آ، او من برتیاں گرو چرناں نال جوڑیے، کیونکہ ستگراں دے نال جڑا کوئی ویر چکبے گا، نرویر نال ویر چکبے گا، اودی تاں موت ہووے گی۔ ستگرو جی نرویر نے، جنہاں دا کسے نال کوئی ویر نہیں، انہاں نال بنا کارن تو ناحق سلبی خان ویر دی برتی رکھ کے چل کے جا رہا ہے، تے جڑا نرویر نال ویر رچائے گا وہ خوار ہوئے گا، وہ دا ناس ہوئے گا، ایسا ودھان ہے۔ آؤ گرو صاحب دے چرناں دے نال اپنی سرتیاں برتیاں جوڑ کے گرو کتھا سربن کریے، صاحباں دے پاون چرناں چ حاضری لواؤندے آکھیے جی ستنام شری
واہے گرو صاحب جیو،
ستنام شری
واہے گرو صاحب جیو، سویا چند چندور دے بچار تو جاوت گر کھاوے،
ادھر چندو اپنے من ہی من وچار کر رہا ہے کہ سلبی خان ہن گرو جی کول جائے گا، جاؤندیاں سار انہیں جا کے گرو جی نو ختم کر دینا، انہیں جاندیاں گرو جی نو مار دینا ہے،
ناتا دیو ہٹائے جن سو اب پل پاو،
گرو جی نے جنہاں نے میری لڑکی دا رشتہ موڑیا ناتا موڑیا ہے، ایدا پھل ہن گرو جی نو بھگتنا پوے گا، ایدا پھل ہن انہاں نو پراپت ہوئے گا، جدو سلبی خان جا کے انہاں نو قتل کرے گا، انہاں نو مارے گا، پھر انہاں نو میری لڑکی دے رشتے موڑن دا پھل پراپت ہوئے گا۔
ات سلبی گمنیو گئیو جب دوادشی کوسا،
سلبی خان چلدا چلدا جدو بیاس دریا تو بارہ کوہ دا پینڈا انہیں طے کیتا سری امرتسر صاحب والوں ودھدیا ہویا، بارہ کوہ دا پینڈا طے کر کے جدو سلبی خان چل کے گیا،
جتھے دار سید ملیو جن کے من روسا،
اتھوں اگوں سلبی خان نو ایک جتھے دار ملیا، اے سید سی مسلمانوں دے وچ ایک گوتر ہے سید، جویں ہندوؤں چ برہمن ہندے نے ایداں مسلمانوں چ سید جڑے نے وہ بڑے ستکارنی ہندے نے، انہاں سیداں دے وچوں جڑے سلبی خان کول نوکری کردے سی پہلاں، انہاں دا جتھے دار سی سید، او سید آ کے سلبی خان نو اگوں آ کے ملیا، ایدے من چ بڑا غصہ سی سید دے، ایدے من چ بڑا بھاری روس سی،
ملی سلام علیک چو بجو کت
جاؤ، آ کے سلبی خان نو سلامے کول، یعنی کہ وعلیکم سلام آ کے جویں آپس وچ ملدے ہیں کہندے نے، ایدا وعلیکم جا سلام وعلیکم کہہ کے آپس وچ ملے ہن،
پٹھیو شاہ کس کام مجھ پن لا پل آوا،
سید نے آ کے سلبی خان نو پچھیا سلبی خان کدھر جا رہے ہیں، کس پاسے نو جا رہے ہیں، اگوں سلبی خان بولیا کہندا سید جی مینوں بادشاہ جہانگیر نے کسے کام بھیجا، میں وہ کام کرن لئی چلیا، وہ کام کر کے میں چھیتی نال لاہور جانا ہے، جا کے بادشاہ نو لاہور جا کے ملنا ہے،
سن سید نے تب کہو ہم تجھ ٹھگ آئے،
جدو سلبی خان نے جواب دتا تے سن کے اگوں سید بولیا، کہنے لگا سلبی خان اسی سارے تیرے کول اکٹھے ہو کے آئے ہیں، کیونکہ سید کلا نہیں سی، دے نال سپاہی بھی سی، وہ سپاہی سن جنہاں نے دے چاچے سلبی خان کول تنخواہاں لینیاں سی، وہ سارے اکٹھے ہو کے آئے سی سید نال، کہندا سید سلبی خان اسی تاں سارے اکٹھے ہو کے تینوں ملن واسطے تیرے کول کم واسطے آئے ہاں،
سلبی کے چاکرو تے اے پٹ سمدائے،
آ جڑے میرے نال سورمے آئے نے، سپاہی آئے نے، پٹھان آئے نے، شسترداری، ਇਹ ਸਾਰੇ ਤੇਰੇ ਚਾਚੇ ਸੁਲੀ ਖਾਂ ਦੇ ਕੋਲ ਨੌਕਰ ਸੀ। ਇਹ ਸਾਰੇ ਸੁਲੀ ਖਾਂ ਦੇ ਕੋਲ ਨੌਕਰੀ ਕਰਦੇ ਸੀ, ਉਹਦੇ ਸਿਪਾਹੀ ਸਨ, ਉਹਦੇ ਕੋਲੋਂ ਤਨਖਾਹਾਂ ਲੈਂਦੇ ਸਨ।
ਏਕ ਬਲਖ ਕੀ ਚਾਕਰੀ ਇਨ ਹਾਥ ਨਾ ਆਏ।
ਸੁਲੀ ਖਾਂ ਦੀ ਮੌਤ ਹੋ ਗਈ ਹੈ ਤੇ ਇਕ ਸਾਲ ਦੀ ਚਾਕਰੀ ਇਨ੍ਹਾਂ ਨੇ ਕੀਤੀ ਸੁਲੀ ਖਾਂ ਦੀ, ਇਕ ਸਾਲ ਇਨ੍ਹਾਂ ਨੇ ਨੌਕਰੀ ਕੀਤੀ ਹੈ ਸੁਲੀ ਖਾਂ ਦੀ, ਤੇ ਇਕ ਸਾਲ ਦੀ ਨੌਕਰੀ ਦੇ ਪੈਸੇ ਇਨ੍ਹਾਂ ਨੂੰ ਨਹੀਂ ਮਿਲੇ। ਇਕ ਸਾਲ ਦੇ ਪੈਸੇ ਜਿਹੜੇ ਮਹੀਨੇ ਦੇ ਜਾਂ ਰੋਜ਼ ਦੇ ਇਨ੍ਹਾਂ ਦੇ ਮਿੱਥੇ ਹੋਏ ਨੇ। ਇਕ ਇਕ ਸਾਲ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਇਨ੍ਹਾਂ ਸਿਪਾਹੀਆਂ ਨੂੰ ਇਨ੍ਹਾਂ ਸੂਰਮਿਆਂ ਨੂੰ ਨਹੀਂ ਮਿਲੀਆਂ।
ਸੋ ਤੁਜਤੇ ਸਭ ਚੈਤ ਹੈ ਦਿਓ ਰਾਤ ਬਡਾਏ।
ਸਾਰੇ ਸਿਪਾਹੀ ਉਹ ਜਿਹੜੀ ਤਨਖਾਹਾਂ ਤੇਰੇ ਚਾਚੇ ਸੁਲੀ ਖਾਂ ਕੋਲੋਂ ਲੈਣੀ ਸੀ ਇਨ੍ਹਾਂ ਨੇ ਇਕ ਸਾਲ ਦੀ, ਇਹ ਉਹ ਸਾਰੇ ਪੈਸੇ ਤੇਰੇ ਕੋਲੋਂ ਲੈਣਾ ਚਾਹੁੰਦੇ ਨੇ ਕਿ ਤੂੰ ਆਪਣੇ ਚਾਚੇ ਦੀਆਂ ਜਿਹੜੀਆਂ ਰੁਕੀਆਂ ਹੋਈਆਂ ਤਨਖਾਹਾਂ ਨੇ ਇਨ੍ਹਾਂ ਨੌਕਰਾਂ ਦੀਆਂ, ਇਨ੍ਹਾਂ ਨੇ ਸਾਲ ਸਾਲ ਨਾਲ ਰਹਿ ਕੇ ਆਪਣੀ ਨੌਕਰੀ ਕੀਤੀ ਹੈ, ਇਨ੍ਹਾਂ ਦੀਆਂ ਤਨਖਾਹਾਂ ਦੇ ਕੇ ਤੂੰ ਇਨ੍ਹਾਂ ਦੀ ਵਡਿਆਈ ਰੱਖ, ਆਪਣੇ ਚਾਚੇ ਦੀ ਵੀ ਵਡਿਆਈ ਰੱਖ ਕੇ ਉਹਦੇ ਨਾਂ ਨੂੰ ਕਿਸੇ ਪ੍ਰਕਾਰ ਦੀ ਬੱਜ ਜਾਂ ਕਲੰਕ ਨਾ ਲੱਗੇ, ਉਹਦੀ ਵਡਿਆਈ ਰੱਖਣਾ ਕਰ।
ਬਿਨਾਂ ਦੀਏ ਤੂੰ ਮਰ ਗਏ ਤੂੰ ਪੁੱਤਰ ਸੁਮਾਨਾ।
ਸੁਲੀ ਖਾਂ ਜਿਹੜਾ ਸੀ ਉਹ ਤਾਂ ਇਨ੍ਹਾਂ ਨੂੰ ਪੈਸੇ ਦਿੱਤੇ ਬਿਨਾਂ ਹੀ ਮਰ ਗਿਆ, ਉਹਦੀ ਤਾਂ ਮੌਤ ਹੋ ਗਈ ਹੈ, ਤੇ ਸੁਲਬੀ ਖਾਂ ਹੁਣ ਉਹਦੀ ਥਾਂ ਤੇ ਤੂੰ ਜਥੇਦਾਰ ਹੈ, ਤੇ ਤੂੰ ਉਹਦਾ ਭਤੀਜਾ ਹੈ, ਭਤੀਜਾ ਪੁੱਤਰ ਦੇ ਬਰਾਬਰ ਹੀ ਹੁੰਦਾ, ਤੇ ਜਿਹੜਾ ਪਿਓ ਦਾ ਕਰਜ਼ਾ ਹੁੰਦਾ ਉਹ ਅੱਗੇ ਪੁੱਤਰ ਉਤਾਰਿਆ ਕਰਦਾ ਹੈ, ਪੁੱਤਰ ਦੀ ਅੱਗੇ ਜਿੰਮੇਵਾਰੀ ਬਣਦੀ ਹੈ, ਤੇ ਤੂੰ ਸੁਲੀ ਖਾਂ ਦੇ ਪੁੱਤਰ ਦੇ ਸਮਾਨ ਹੈ। ਇਨ੍ਹਾਂ ਦੀਆਂ ਰੁਕੀਆਂ ਹੋਈਆਂ ਜਿਹੜੀਆਂ ਤਨਖਾਹਾਂ ਨੇ ਉਹ ਇਨ੍ਹਾਂ ਨੂੰ ਦੇ ਕੇ ਫਾਰਗ ਕਰ ਦੇ।
ਇਨ ਸੁਭਟਨ ਕੋ ਬੀਜੀਏ ਚਿਤ ਚੈਤ ਮਾਨਾ।
ਇਨ੍ਹਾਂ ਸਾਰੇ ਸੂਰਮਿਆਂ ਦਾ ਇਕ ਇਕ ਰੁਪਈਆ ਦੇ ਦੇ ਜਿੰਨੇ ਇਨ੍ਹਾਂ ਦੇ ਬਣਦੇ ਨੇ, ਸਾਰੇ ਪੈਸੇ ਇਨ੍ਹਾਂ ਨੂੰ ਦੇ ਕੇ ਨਿਬੇੜਾ ਕਰ ਦੇ। ਇਨ੍ਹਾਂ ਸਾਰਿਆਂ ਦੇ ਚਿੱਤ ਚ ਬੜੀ ਚਾਹਨ ਹੈ ਜੇ ਮਹੀਨੇ ਭਰ ਦੀ ਤਨਖਾਹ ਹੋਵੇ ਤੇ ਛੱਡ ਵੀ ਦੇਣ, ਪਰ ਇਹ ਤਾਂ ਇਕ ਇਕ ਸਾਲ ਦੀ ਤਨਖਾਹ ਰੁਕੀ ਹੋਈ ਹੈ ਇਨ੍ਹਾਂ ਦੀ। ਇਨ੍ਹਾਂ ਨੇ ਆਪਣੇ ਘਰਾਂ ਦੇ ਕੰਮ ਕਾਰ ਚਲਾਉਣੇ ਨੇ, ਰੋਜੀ ਰੋਟੀ ਦਾ ਪ੍ਰਬੰਧ ਇਨ੍ਹਾਂ ਦਾ ਇਸੇ ਤਨਖਾਹਾਂ ਤੋਂ ਚੱਲਦਾ, ਇਸ ਕਰਕੇ ਹੋਏ ਸੁਲਬੀ ਖਾਂ। ਇਨ੍ਹਾਂ ਦਾ ਇਕ ਇਕ ਰੁਪਈਆ ਇਕ ਇਕ ਟਕਾ ਦੇ ਕੇ ਇਨ੍ਹਾਂ ਦੀਆਂ ਤਨਖਾਹਾਂ ਪੂਰੀਆਂ ਕਰਦੇ, ਤੇਰੀ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਚਾਚੇ ਦਾ ਕਰਜ਼ਾ ਤੂੰ ਉਤਾਰੇ।
ਸੁਣ ਸੁਲਬੀ ਬੋਲਿਓ ਤਬ ਮੈਂ ਜਾਣਤ ਨਾਏ।
ਅੱਗੋਂ ਸੁਲਬੀ ਖਾਂ ਬੜਾ ਔਖਾ ਭਾਰਾ ਹੋ ਕੇ ਬੋਲਿਆ, ਤੇ ਬੜਾ ਔਖਾ ਜਿਹਾ ਹੋ ਕੇ ਬੋਲਿਆ ਸੈਯਦ ਨੂੰ, ਕਹਿਣ ਲੱਗਾ ਸੈਯਦ ਜੀ ਮੈਂ ਨਹੀਂ ਜਾਣਦਾ ਇਹ ਬੰਦੇ ਕੌਣ ਨੇ, ਕਿੱਥੋਂ ਆਏ ਨੇ, ਨਾ ਮੈਂ ਇਨ੍ਹਾਂ ਨੂੰ ਪਹਿਲਾਂ ਕਦੇ ਮਿਲਿਆ ਨਾ ਵੇਖਿਆ।
ਕਬ ਕੀ ਦੇਣੀ ਕਹਿ ਨਹੀਂ ਕੇਸਕ ਤਿਸ ਪਾਏ।
ਮੈਨੂੰ ਕੀ ਪਤਾ ਇਨ੍ਹਾਂ ਦੀਆਂ ਤਨਖਾਹਾਂ ਕਦੋਂ ਦੀਆਂ ਦੇਣੀਆਂ ਨੇ, ਮੇਰੇ ਕੋਲ ਥੋੜੀ ਨੌਕਰੀ ਕਰਦੇ ਰਹੇ ਨੇ, ਜਾ ਤਾਂ ਹੋਵੇ ਮੇਰੇ ਕੋਲ ਨੌਕਰੀ ਕਰਦੇ ਹੋਣ ਤੇ ਮੈਂ ਇਨ੍ਹਾਂ ਨੂੰ ਤਨਖਾਹਾਂ ਦਿਆਂ। ਇਹ ਸੁਲੀ ਖਾਂ ਕੋਲ ਕਰਦੇ ਰਹੇ ਨੇ, ਉਹਦੇ ਕੋਲ ਲੈਂਦੇ, ਪਤਾ ਨੀ ਕਦੋਂ ਦੀ ਇਨ੍ਹਾਂ ਦੀ ਨੌਕਰੀ ਦੇ ਪੈਸੇ ਦੇਣੇ ਨੇ, ਕਦੋਂ ਦੇ ਬਣਦੇ ਨੇ, ਕਿੰਨੇ ਕਿੰਨੇ ਦੇਣੇ ਨੇ ਉਹ ਮੈਨੂੰ ਨੀ ਪਤਾ।
ਜਬ ਲੱਭੋ ਤੋ ਆਏ ਹੋ ਨਿਰਣੇ ਕਰ ਲੈ।
ਹਾਲੇ ਮੈਂ ਨੀ ਦੇ ਸਕਦਾ, ਜਦੋਂ ਮੈਂ ਲਾਹੌਰ ਆਵਾਂਗਾ ਤੇ ਲਾਹੌਰ ਆ ਕੇ ਮੈਂ ਨਿਰਣਾ ਕਰਕੇ ਵੇਖਾਂਗਾ ਕਿ ਕਿਹੜੇ ਬੰਦੇ ਦੀ ਕਿੰਨੀ ਤਨਖਾਹ ਲੱਗੀ ਹੋਈ ਹੈ, ਕਾਗਜ਼ਾਂ ਚ ਲਿਖੀ ਹੋਵੇਗੀ। ਇੱਥੇ ਹੁਣ ਰਸਤੇ ਵਿਚ ਮੈਂ ਤੁਹਾਨੂੰ ਤਨਖਾਹ ਕਿੱਥੋਂ ਦੇ ਦਿਆਂ, ਜਦੋਂ ਇਹ ਲਾਹੌਰ ਆਵਾਂਗਾ ਮੈਂ ਤੇ ਲਾਹੌਰ ਆ ਕੇ ਨਾ ਕੱਲੇ ਕੱਲੇ ਦੇ ਪੈਸੇ ਪੂਰੇ ਕਰਾਂਗਾ, ਇਨ੍ਹਾਂ ਨੂੰ ਤਨਖਾਹਾਂ ਵੰਡਾਂਗਾ।
ਮਿਲ ਚੰਦੂ ਕੇ ਸੰਗ ਹਮ ਨਿਕਸੈ ਤੋਂ
ਉੱਤੇ ਮੈਂ ਚੰਦੂ ਨਾਲ ਮਿਲਾਂਗਾ। ਚੰਦੂ ਦੀਵਾਨ ਹੈ ਬਾਦਸ਼ਾਹ ਦਾ, ਉਹਦੇ ਕੋਲ ਸਾਰਾ ਹਿਸਾਬ ਕਿਤਾਬ ਲਿਖਿਆ ਹੋਵੇਗਾ, ਉਹਨੇ ਸਾਰਿਆਂ ਦਾ ਹਿਸਾਬ ਕਿਤਾਬ ਲਿਖਿਆ ਹੋਣਾ ਹੈ, ਤੇ ਚੰਦੂ ਨਾਲ ਮਿਲ ਕੇ ਜੋ ਇਨ੍ਹਾਂ ਦਾ ਵਾਧਾ ਨਿਕਲੇਗਾ, ਇਨ੍ਹਾਂ ਦੀਆਂ ਜਿੰਨੀਆਂ ਤਨਖਾਹਾਂ ਬਣਨਗੀਆਂ ਉਹ ਮੈਂ ਲਾਹੌਰ ਆ ਕੇ ਦਿਆਂਗਾ, ਇੱਥੇ ਅੱਜ ਮੈਂ ਨਹੀਂ ਦੇ ਸਕਦਾ।
ਸੈਯਦ ਕਹਿ ਕਿਮ ਇਹ ਟਿਕੈ ਚੈ ਖਾਨ ਰੁਪਾਨਾ।
ਸੈਯਦ ਬੋਲਿਆ, ਕਹਿਣ ਲੱਗਾ ਸੁਲਬੀ ਖਾਂ ਤੂੰ ਲਾਹੌਰ ਪਤਾ ਨੀ ਕਦੋਂ ਆਵੇ ਕਦੋਂ ਨਾ ਆਵੇ, ਤੈਨੂੰ ਲਾਹੌਰ ਆਉਂਦਿਆਂ ਮਹੀਨਾ ਲੱਗ ਜਾਏ, ਦੋ ਮਹੀਨੇ ਲੱਗ ਜਾਣ, ਇਨ੍ਹਾਂ ਦੀਆਂ ਤਨਖਾਹਾਂ ਇਨ੍ਹਾਂ ਨੂੰ ਨਾ ਮਿਲੀਆਂ, ਇਨ੍ਹਾਂ ਦਾ ਖਾਣ ਪਾਨ ਕਿਵੇਂ ਚੱਲੇਗਾ, ਇਹ ਆਪਣੇ ਪਰਿਵਾਰ ਕਿਵੇਂ ਚਲਾਉਣਗੇ, ਆਪਣੇ ਪਰਿਵਾਰ ਦੀ ਰੋਜੀ ਰੋਟੀ ਦਾ ਪ੍ਰਬੰਧ ਕਿਵੇਂ ਚਲਾਉਣਗੇ, ਇਨ੍ਹਾਂ ਦੇ ਖਰਚੇ ਕਿੱਥੋਂ ਪੂਰੇ ਹੋਣਗੇ।
ਕਹੇ ਨਾ ਲਾਗੇ ਕਿਸੂ ਕੇ ਲਹਿ ਇਸ ਥਾਨਾ।
ਇਹ ਕਿਸੇ ਦੇ ਕਹੇ ਲੱਗਣ ਵਾਲੇ, ਇਹ ਤਾਂ ਹੁਣ ਤੇਰੇ ਕੋਲੋਂ ਇੱਥੇ ਹੀ ਇੱਕ ਇੱਕ ਰੁਪਈਆ ਰਖਾਣਗੇ ਆਪਣਾ, ਤੈਨੂੰ ਇਨ੍ਹਾਂ ਨੇ ਅੱਗੇ ਨਹੀਂ ਜਾਣ ਦੇਣਾ, ਤੇਰਾ ਇੱਥੇ ਅੱਧਾ ਰੋਕ ਕੇ ਖੜੇ ਨੇ, ਇੱਥੇ ਤੇਰੇ ਕੋਲ ਸਾਰੇ ਪੈਸੇ ਲੈ ਕੇ ਤਾਂ ਤੈਨੂੰ ਇੱਥੋਂ ਅੱਗੇ ਜਾਣ ਦੇਣਗੇ।
ਸੁਲਬੀ ਆਂਖ ਦਿਖਾਏ ਰਿਸ ਮੈਂ ਗਵਨਤ ਰਾਹੋ।
ਉਸ ਵੇਲੇ ਸੁਲਭੀ ਖਾਂ ਅੱਖਾਂ ਵਿਖਾਣ ਲੱਗਾ ਸੈਯਦ ਨੂੰ, ਇਹਦੇ ਨਾਲ ਜਿਹੜੇ ਸੁਪਾਟ ਆਏ ਸੀ ਉਹਨਾਂ ਨੂੰ ਵੀ ਅੱਖਾਂ ਵਿਖਾ ਕੇ ਅੱਖਾਂ ਲਾਲ ਕਰਕੇ ਘੂਰਦਾ ਹੋਇਆ ਸੁਲਭੀ ਖਾਂ ਉਸ ਵੇਲੇ ਬੋਲਿਆ, ਕਹਿਣ ਲੱਗਾ ਮੈਂ ਹੁਣ ਰਸਤੇ ਚ ਤੁਰਿਆ ਜਾ ਰਿਹਾ,
ਜਾਓ ਪੁਕਾਰੋ ਸ਼ਾਤਿਗ ਮੈਂ ਧਨ ਮਮ ਪਾਓ,
ਜਾਓ ਚਲੇ ਜਾਓ ਇੱਥੋਂ ਦੌੜ ਕੇ, ਮੇਰੇ ਕੋਲੋਂ ਪੈਸੇ ਮੰਗਣ ਦੀ ਲੋੜ ਨੀ, ਜਾ ਕੇ ਬਾਦਸ਼ਾਹ ਕੋਲੋਂ ਮੰਗੋ, ਬਾਦਸ਼ਾਹ ਕੋਲ ਪੁਕਾਰ ਕਰ ਦਿਓ। ਜੇ ਤੁਹਾਨੂੰ ਏਦਾਂ ਹੀ ਉਤਰੇ ਹੈ ਤੇ ਜਾ ਕੇ ਤੁਸੀਂ ਬਾਦਸ਼ਾਹ ਕੋਲ ਪੁਕਾਰ ਕਰੋ, ਮੇਰੇ ਕੋਲ ਪੈਸਾ ਕੋਈ ਨੀ ਕਿ ਮੈਂ ਤੁਹਾਨੂੰ ਪੈਸੇ ਦੇ ਰਿਹਾ, ਮੈਂ ਤਾਂ ਰਸਤੇ ਚ ਤੁਰਿਆ ਜਾ ਰਿਹਾ।
ਸੁਣ ਸੈਯਦ ਬੋਲਿਓ ਤਬੈ ਮਗਦੇ ਨਾ ਜਾਣਾ।
ਉਸ ਵੇਲੇ ਸੈਯਦ ਬੋਲਿਆ, ਕਹਿੰਦਾ ਸੁਲਭੀ ਖਾਂ ਜੋ ਮਰਜ਼ੀ ਕਹਿ ਲੈ, ਪਰ ਤੈਨੂੰ ਅਸੀਂ ਅੱਗੇ ਜਾਣ ਨਹੀਂ ਦੇਣਾ। ਕਿਉਂਕਿ ਸੈਯਦ ਨਾਲ ਸੂਰਮੇ ਸੀ, ਸਿਪਾਹੀ ਸੀ, ਸੁਲਭੀ ਖਾਂ ਨਾਲ ਕੁਝ ਕੁ ਸਿਪਾਹੀ ਸੀ, ਉਨ੍ਹਾਂ ਦੀ ਗਿਣਤੀ ਜ਼ਿਆਦਾ ਸੀ, ਇਸ ਕਰਕੇ ਸੈਯਦ ਨੂੰ ਵੀ ਰੋਸ ਪੂਰਾ ਆ ਰਿਹਾ। ਕਹਿੰਦਾ ਸੁਲਭੀ ਖਾਂ ਜੋ ਮਰਜ਼ੀ ਜਵਾਬ ਦੇਈ, ਚੱਲ ਪੈਸੇ ਦਾ ਤੈਨੂੰ ਦੇ ਕੇ ਹੀ ਜਾਣਾ ਪੈਣਾ, ਇੱਥੇ ਹੀ ਇੱਕ ਇੱਕ ਰੁਪਈਆ ਇੱਕ ਇੱਕ ਟਕੇ ਦਾ ਹਿਸਾਬ ਕਿਤਾਬ ਕਰਕੇ ਤਾਂ ਤੂੰ ਅੱਗੇ ਜਾ ਸਕਦਾ, ਨਹੀਂ ਤਾਂ ਤੈਨੂੰ ਅੱਗੇ ਕਿਸੇ ਨੇ ਨਹੀਂ ਜਾਣ ਦੇਣਾ।
ਲੈ ਨੌਕਰੀ ਥਾਂ ਇਸ ਕਿਮ ਕਰੇ ਪਿਆਨਾ,
ਮੇਰੇ ਕੋਲੋਂ ਤਾਂ ਇਸੇ ਜਗ੍ਹਾ ਤੇ ਆਪਣੀਆਂ ਕੀਤੀਆਂ ਨੌਕਰੀਆਂ ਦੇ ਪੈਸੇ ਵਸੂਲ ਕਰਾਂਗੇ, ਤੇ ਜੇ ਤੂੰ ਆਖੇ ਨਾ ਕਿ ਬਿਨਾਂ ਪੈਸੇ ਦਿੱਤਿਆਂ ਤੂੰ ਇੱਥੋਂ ਜਾ ਸਕਦਾ ਤੇ ਤੇਰਾ ਭੁਲੇਖਾ ਹੈ, ਇੱਥੋਂ ਬਿਨਾਂ ਪੈਸੇ ਦਿੱਤਿਆਂ ਬਿਨਾਂ ਨੌਕਰੀ ਦਾ ਤਨਖਾਹਾਂ ਦਿੱਤਿਆਂ ਤੈਨੂੰ ਇੱਥੋਂ ਕਿਸੇ ਅੱਗੇ ਨਹੀਂ ਤੁਰਨ ਦੇਣਾ, ਕਿਸੇ ਅੱਗੇ ਨਹੀਂ ਜਾਣ ਦੇਣਾ।
ਸੁਲਭੀ ਕਹਿ ਨਿਜ ਸੈਨ ਤੂੰ ਇਨ ਮਾਰ ਹਟਾਓ।
ਸੁਲਭੀ ਖਾਂ ਦੇ ਕੋਲੇ ਦੇ ਸਿਪਾਹੀ ਖਲੋਤੇ ਸੀ, ਆਪਣੇ ਸਿਪਾਹੀਆਂ ਨੂੰ ਕਹਿੰਦਾ ਤਾੜ ਕੇ ਕਹਿੰਦਾ ਮਾਰੋ ਇਨ੍ਹਾਂ ਨੂੰ, ਸੈਯਦ ਨੂੰ ਇਹਨੂੰ ਮਾਰ ਕੇ ਹਟਾਓ, ਦਿਓ ਇਹਨਾਂ ਨੂੰ ਤਨਖਾਹਾਂ ਜਿਹੜੀਆਂ ਮੰਗਦੇ ਨੇ।
ਦਿਓ ਦਰਬ ਐਸੇ ਅਬੈ ਬੈਠੇ ਪਛਤਾਓ,
ਪਹਿਲਾਂ ਇਹੋ ਜਿਹਾ ਪੈਸਾ ਦਿਓ ਇਹਨਾਂ ਨੂੰ ਕਿ ਬੈਠੇ ਇੱਥੇ ਪਛਤਾਵਾ ਹੀ ਕਰਨ, ਇਹ ਤਨਖਾਹਾਂ ਮੰਗਣ ਆਏ ਨੇ ਮੇਰੇ ਤੇ ਆ ਕੇ ਰੋਹਬ ਵਿਖਾਲ ਵਿਖਾਲਦੇ ਨੇ, ਮੈਂ ਇਹਨਾਂ ਦਾ ਕੋਈ ਪੈਸਾ ਥੋੜੀ ਦੇਣਾ, ਸੁਲੀ ਖਾਂ ਕੋਲੋਂ ਲੈਣੇ ਸੀ ਉਹਦੇ ਕੋਲ ਲੈਂਦੇ। ਕਹਿੰਦਾ ਇੱਥੇ ਹੁਣ ਸਿਪਾਹੀਆਂ ਨੂੰ ਕਹਿੰਦਾ ਇਹਨਾਂ ਨੂੰ ਤਾੜਨਾ ਕਰੋ, ਇਹਨਾਂ ਨੂੰ ਮਾਰੋ ਤੇ ਮਾਰ ਕੇ ਇਹਨਾਂ ਨੂੰ ਪੈਸੇ ਦਿਓ, ਇਹਨਾਂ ਨੂੰ ਤਨਖਾਹਾਂ ਪੂਰੀਆਂ ਕਰੋ ਕਿ ਹੁਣੇ ਇੱਥੇ ਬੈਠੇ ਪਛਤਾਵਾ ਕਰਨ।
ਸੈਯਦ ਕਹਿ ਪੱਟ ਸਭ ਸੁਣੋ ਚਾਕਰ ਸਮ ਸਾਰੇ।
ਸੁਲਭੀ ਖਾਂ ਨੇ ਸਿਪਾਹੀਆਂ ਨੂੰ ਆਖਿਆ ਨਾ ਵੀ ਮਾਰੋ ਫੜ ਕੇ ਇਹਨਾਂ ਨੂੰ, ਤੇ ਸੈਯਦ ਬੜਾ ਸਿਆਣਾ ਸੀ, ਉਹ ਸੁਲਭੀ ਖਾਂ ਦੇ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਬੋਲਿਆ, ਸੈਯਦ ਉਹਨਾਂ ਨੂੰ ਕਹਿਣ ਲੱਗਾ, ਕਹਿੰਦਾ ਬਈ ਸੁਣੋ, ਅੱਜ ਇਹਨਾਂ ਸਿਪਾਹੀਆਂ ਨਾਲ ਹੋ ਰਹੀ ਹੈ, ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈ, ਤੁਸੀਂ ਵੀ ਤਨਖਾਹਾਂ ਲੈਂਦੇ ਹੋ, ਇਹ ਵੀ ਤੁਹਾਡੇ ਭਰਾ ਹੀ ਨੇ ਨਾ, ਇਹ ਵੀ ਨੌਕਰੀ ਕਰਦੇ ਰਹੇ ਨੇ ਤੁਹਾਡੇ ਵਾਂਗੂ, ਸਿਪਾਹੀ ਨੇ, ਤੁਹਾਡਾ ਮਹਿਕਮਾ ਇੱਕੋ ਹੀ ਹੈ, ਵੱਖੋ ਵੱਖਰੇ ਤਾਂ ਹੈ ਨੀ। ਤੁਸੀਂ ਕਹਿਣ ਲੱਗਾ ਕਿ ਅੱਜ ਇਹਨਾਂ ਨਾਲ ਹੋਈ ਹੈ, ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈ।
ਤੁਮ ਬੀਲੇ ਤੇ ਦਰਬ ਕੋ ਤਿਮ ਰੱਖੋ ਤਿਮ ਲੱਖੋ ਹਮਾਰੇ।
ਤੁਸੀਂ ਵੀ ਤਨਖਾਹਾਂ ਲੈਂਦੇ ਹੋ, ਉਸੇ ਤਰ੍ਹਾਂ ਅਸੀਂ ਵੀ ਤਨਖਾਹਾਂ ਲੈਣ ਹੀ ਆਏ ਹਾਂ, ਜਿਹੜਾ ਕੰਮ ਤੁਸੀਂ ਕਰਕੇ ਲੈਂਦੇ ਹੋ ਉਹ ਕੰਮ ਕਰਕੇ ਅਸੀਂ ਤਨਖਾਹਾਂ ਲੈ ਰਹੇ ਹਾਂ, ਜਿਹੜਾ ਕੰਮ ਤੁਹਾਡਾ ਉਹ ਸਾਡਾ ਹੈ, ਆਪਣਾ ਤਾਂ ਕੋਈ ਵਖਰੇਵਾ ਨਹੀਂ ਹੈ।
ਅਪਰ ਜੰਗ ਕੋ ਕਾਜ ਮੈਂ ਨਾ ਹੱਕ ਮਰ ਮਾਰੋ,
ਇਹ ਜਿਹੜਾ ਜੰਗ ਦਾ ਕੋਈ ਕਾਰਨ ਹੈ, ਬਿਨਾਂ ਗੱਲ ਤੋਂ ਕਿਉਂ ਇੱਕ ਦੂਜੇ ਨੂੰ ਮਰਦੇ ਮਾਰਦੇ ਜੇ, ਮਾਰ ਕੇ ਤੁਹਾਨੂੰ ਵੀ ਕੁਝ ਨਹੀਂ ਮਿਲਣਾ, ਇਹਨਾਂ ਨੂੰ ਵੀ ਕੁਝ ਨਹੀਂ ਮਿਲਣਾ, ਨਾਲੇ ਆਪਣੇ ਭਰਾਵਾਂ ਨੂੰ ਮਾਰੋਗੇ, ਤੁਹਾਡੇ ਨਾਲ ਦੇ ਸਿਪਾਹੀ ਨੇ ਨਾ, ਇਹਨਾਂ ਨੇ ਵੀ ਜਾਗ ਜਾਗ ਕੇ ਪਹਿਰੇ ਦੇ ਦੇ ਕੇ ਨੌਕਰੀਆਂ ਕੀਤੀਆਂ ਨੇ, ਜਗਰਾਤੇ ਕੱਟ ਕੱਟ ਕੇ ਇੱਕ ਸਾਲ ਦਾ ਇਹਨਾਂ ਦਾ ਪੈਸਾ ਬਣਦਾ, ਉਹ ਹੁਣ ਲੈਣ ਆਏ ਤੇ ਤੁਸੀਂ ਇਹਨਾਂ ਨੂੰ ਮਾਰੋਗੇ, ਕੱਲ ਨੂੰ ਤੁਸੀਂ ਜਾ ਕੇ ਮੰਗਣ ਆਓਗੇ ਤੇ ਤੁਹਾਨੂੰ ਮਾਰਨ ਵਾਸਤੇ ਹੋਰ ਸਿਪਾਹੀ ਹੋਣਗੇ। ਸੈਯਦ ਨੇ ਨੀਤੀ ਖੇਡੀ ਕਿ ਉਹਨਾਂ ਸਾਰੇ ਸਿਪਾਹੀਆਂ ਨੂੰ ਆਪਣੇ ਵੱਲ ਕਰਨ ਵਾਸਤੇ ਉਹਨਾਂ ਦੇ ਪੱਖ ਦੀ ਗੱਲ ਕੀਤੀ ਹੈ।
ਰਹੋ ਥਾਨ ਤੇ ਆਪਣੇ ਪੁਰ ਭਲੇ ਵਿਚਾਰੋ,
ਤੁਹਾਨੂੰ ਲੜਨ ਦੀ ਲੋੜ ਨੀ, ਸੁਲਭੀ ਖਾਂ ਪਿੱਛੇ ਕਿਉਂ ਲੜਦੇ ਜੇ, ਤੁਸੀਂ ਤਾਂ ਭਰਾ ਹੋ, ਆਪਸ ਵਿਚ ਕਿਉਂ ਆਪਸ ਵਿਚ ਝਗੜਦੇ ਹੋ, ਤੁਸੀਂ ਆਪਣੀ ਥਾਂ ਤੇ ਖਲੋਤੇ ਰਹੋ, ਤੁਹਾਨੂੰ ਲੜਨ ਤੇ ਮਰਨ ਦੀ ਲੋੜ ਨਹੀਂ।
ਸੁਣ ਜਵਾਬ ਸੈਨਾ ਦਿਓ ਇਹ ਸੈਯਦ ਪੀਰਾ।
ਸੈਯਦ ਨੇ ਉਹਨਾਂ ਸਿਪਾਹੀਆਂ ਨੂੰ ਸਮਝਾਇਆ ਨਾ, ਤੇ ਸੁਣ ਕੇ ਉਹ ਸਿਪਾਹੀ ਬੋਲੇ ਸੁਲਭੀ ਖਾਂ ਨੂੰ, ਕਹਿਣ ਲੱਗੇ ਸੁਲਭੀ ਖਾਂ ਇਹ ਸਾਡਾ ਪੀਰ ਹੈ, ਸੈਯਦ ਹੈ, ਅਸੀਂ ਨੀ ਇਹਨੂੰ ਮਾਰ ਸਕਦੇ, ਇਹ ਸਾਡਾ ਸੈਯਦ ਹੈ, ਇਹ ਸਾਡਾ ਪੀਰ ਹੈ, ਬੜਾ ਮਹਾਨ।
ਹੁਣ ਜਾਚਤ ਹੈ ਨੌਕਰੀ ਦੀਜੈ ਸਰ ਧੀਰਾ।
ਉਹ ਕਿਹੜਾ ਤੇਰੇ ਕੋਲ ਇਨਾਮ ਤੇ ਮੰਗਦੇ ਨੇ, ਉਹ ਆਪਣਾ ਮਿਹਨਤਾਨਾ ਮੰਗਣ ਆਏ ਨੇ, ਜਿਹੜਾ ਉਹਨਾਂ ਨੇ ਮਿਹਨਤਾਨਾ ਕੀਤਾ ਹੈ ਉਹ ਆਪਣਾ ਮਿਹਨਤਾਨਾ ਮੰਗਣ ਵਾਸਤੇ ਆਏ ਨੇ, ਤੈਨੂੰ ਧੀਰਜ ਰੱਖ ਕੇ ਇਹਨਾਂ ਦੇ ਪੈਸੇ ਦੇਣੇ ਚਾਹੀਦੇ ਨੇ, ਇਹਨਾਂ ਦੀ ਨੌਕਰੀ ਦੇ ਰੁਪਈਏ ਦੇਣੇ ਚਾਹੀਦੇ ਨੇ।
ਲੈਣ ਹਮ ਸੁਲਬੀ ਸੁਨਤ ਮੁਖ ਗਾਰ ਨਿਕਾਰੇ।
ਕਹਿਣ ਲੱਗੇ ਅਸੀਂ ਨੀ ਲੜਨਾ ਇਹਦੇ ਨਾਲ, ਨਾਲੇ ਸੈਯਦ ਹੈ, ਨਾਲੇ ਪੀਰ ਹੈ, ਨਾਲੇ ਸਿਪਾਹੀ ਵੀ ਤਾਂ ਸਾਡੇ ਭਰਾ ਰਹੇ, ਅਸੀਂ ਕਿਉਂ ਇਹਨਾਂ ਨਾਲ ਲੜੀਏ। ਕਹਿੰਦੇ ਜਦੋਂ ਸੁਲਬੀ ਖਾਂ ਨੇ ਗੱਲ ਸੁਣੀ ਨਾ ਵੀ ਇਹ ਮੇਰੀ ਗੱਲ ਮੰਨ ਨੀ ਰਹੇ, ਤੇ ਸੁਲਬੀ ਖਾਂ ਬੜੇ ਗੁੱਸੇ ਵਿਚ ਆਇਆ ਤੇ ਉਹਨੇ ਸੈਯਦ ਨੂੰ ਗਾਲ ਕੱਢੀ, ਸੈਯਦ ਨੂੰ ਆਪਣੇ ਮੂੰਹ ਤੋਂ ਗਾਲ ਕੱਢ ਦਿੱਤੀ।
ਤਬ ਸੈਯਦ ਨੇ ਤੁਰਤ ਹੀ ਜਮਦਰ ਉਰ ਮਾਰੇ।
ਇਹਨੇ ਸੁਲਬੀ ਖਾਂ ਨੇ ਗਾਲ ਕੱਢੀ ਸੈਯਦ ਨੂੰ, ਤੇ ਸੈਯਦ ਨੇ ਉਸੇ ਵੇਲੇ ਆਪਣੇ ਮਿਆਨ ਚੋਂ ਕਟਾਰ ਕੱਢ ਲਈ। ਕਟਾਰ ਕੱਢਦਿਆਂ ਸਾਰ ਸੁਲਬੀ ਖਾਂ ਦੇ ਪੇਟ ਚ ਘਸੋੜ ਦਿੱਤੀ, ਇਹਦਾ ਕਲੇਜਾ ਜਿਹੜਾ ਸੀ ਕਲੇਜੇ ਵਾਲੀ ਥਾਂ ਤੇ ਕਟਾਰ ਮਾਰੀ।
ਉਧਰ ਪਾਰ ਕੈ ਪਾਰ ਵੀ ਹਾਨੇ ਕਲ ਪ੍ਰਾਨਾ।
ਕਹਿੰਦੇ ਜਦੋਂ ਕਟਾਰ ਮਾਰੀ ਤੇ ਪੇਟ ਨੂੰ ਚੀਰ ਕੇ ਕਟਾਰ ਪਾਰਲੇ ਪਾਸੇ ਨਿਕਲ ਗਏ ਤੇ ਸੁਲਬੀ ਖਾਂ ਦੇ ਪ੍ਰਾਣ ਸਰੀਰ ਚੋਂ ਉੜਨ ਪੰਖੇਰੂ ਹੋ ਗਏ। ਸੁਲਬੀ ਖਾਂ ਦੇ ਪ੍ਰਾਣ ਹਾਨ ਹੋ ਗਏ, ਮੂਰਖ ਦੇ ਪ੍ਰਾਣ ਨਸ਼ਟ ਹੋ ਗਏ।
ਗਿਰਿਓ ਉਥਲ ਕੇ ਪ੍ਰਿਥੀ ਪਰ ਜਿਤ ਦੁਸ਼ਟ ਮਾਨਾ।
ਧਰਤੀ ਤੇ ਬੈਠਾ ਸੀ, ਉਛਲ ਕੇ ਜ਼ਮੀਨ ਤੇ ਡਿੱਗ ਪਿਆ, ਤੇ ਉਛਲ ਤੇ ਜ਼ਮੀਨ ਤੇ ਜਦੋਂ ਡਿੱਗਾ ਤੇ ਇਹਦਾ ਸਰੀਰ ਮਿੱਟੀ ਵਿਚ ਮਿਲ ਕੇ ਮਿੱਟੀ ਰੂਪ ਹੀ ਹੋ ਗਿਆ, ਖੇਹ ਰੂਪ ਹੀ ਹੋ ਗਿਆ।
ਲੀਨੇ ਸਭ ਅਸਬਾਬ ਕੋ ਹੈ ਭੁੱਖ ਨਸਾਰੇ।
ਸੁਲਬੀ ਖਾਂ ਦਾ ਜਿੰਨਾ ਪੈਸਾ ਸੀ ਇਹਦੇ ਖਜ਼ਾਨੇ ਵਿਚ, ਜਿੰਨਾ ਅਸਬਾਬ ਸੀ, ਗਹਿਣੇ ਸੀ, ਘੋੜੇ ਸੀ, ਉਹਨਾਂ ਸਿਪਾਹੀਆਂ ਨੇ ਸਾਰਾ ਕੁਝ ਆਪਣੇ ਕਬਜ਼ੇ ਕਰ ਲਿਆ। ਜੇ ਤਨਖਾਹ ਨਹੀਂ ਦਿੰਦਾ ਤੇ ਇਹ ਕਬਜ਼ਾ ਕਰਕੇ ਇਹਦੇ ਵਿਚੋਂ ਆਪਣੇ ਪੈਸੇ ਪੂਰੇ ਕਰ ਲਈਏ। ਸੁਲਬੀ ਖਾਂ ਦਾ ਜਿੰਨਾ ਅਸਬਾਬ ਸੀ ਉਹ ਸਾਰਾ ਅਸਬਾਬ ਇਹਨਾਂ ਨੇ ਆਪਣੇ ਕਬਜ਼ੇ ਕਰਕੇ ਘੋੜਿਆਂ ਸਮੇਤ ਆਪਣੇ ਕੋਲ ਰੱਖ ਲਿਆ।
ਜੰਮੂ ਹਟੀ ਲਾਪੁਰੀ ਕੋ ਮਾਰਿਓ ਸਰਦਾਰੇ।
ਇਸ ਤਰ੍ਹਾਂ ਜਦੋਂ ਸੁਲਬੀ ਖਾਂ ਮਾਰਿਆ ਗਿਆ ਤੇ ਉਹਦੇ ਨਾਲ ਦੀਆਂ ਫੌਜਾਂ ਹੁਣ ਜਥੇਦਾਰ ਤੋਂ ਬਿਨਾਂ ਲਾਹੌਰ ਨੂੰ ਵਾਪਸ ਤੁਰ ਪਈਆਂ। ਉਨ੍ਹਾਂ ਦਾ ਹੁਣ ਕੀ ਕੰਮ ਰਹਿ ਗਿਆ ਸੀ? ਜੇ ਉਨ੍ਹਾਂ ਦਾ ਸਰਦਾਰ ਹੀ ਮਾਰਿਆ ਗਿਆ, ਜਥੇਦਾਰ ਹੀ ਮਾਰਿਆ ਗਿਆ ਤੇ ਜਥੇਦਾਰ ਤੋਂ ਬਿਨਾਂ ਫੌਜ ਕਿਹੜੇ ਕੰਮ ਦੀ? ਤੇ ਸਾਰੀ ਫੌਜ ਜੋ ਸੁਲਬੀ ਖਾਂ ਦੇ ਨਾਲ ਸੀ, ਸੁਲਬੀ ਖਾਂ ਦੀ ਮੌਤ ਤੋਂ ਬਾਅਦ ਉਹ ਖਾਲੀ ਹੱਥ ਵਾਪਸ ਲਾਹੌਰ ਨੂੰ ਚਲੇ ਗਏ।
ਉਤ ਚੰਦੋ ਚਿਤਵਤ ਰਹਿਤ ਹੱਥ ਕਰ ਗੁਰ ਆਵੇ।
ਚੰਦੂ ਉਡੀਕ ਕਰ ਰਿਹਾ ਤੇ ਸੁਲਬੀ ਖਾਂ ਗੁਰੂ ਅਰਜਨ ਸਾਹਿਬ ਨੂੰ ਮਾਰ ਕੇ ਆਏਗਾ ਲਾਹੌਰ, ਪਰ ਚੰਦੂ ਕੋਲ ਹਾਲੇ ਇਹ ਖ਼ਬਰ ਨਹੀਂ ਸੀ ਪਹੁੰਚੀ ਕਿ ਮਾਰਨ ਗਿਆ, ਰਸਤੇ ਵਿਚ ਆਪ ਹੀ ਮਰ ਮੁੱਕ ਗਿਆ ਸੁਲਬੀ। ਤੇ ਚੰਦੂ ਉਥੇ ਬੈਠਾ ਸੋਚ ਰਿਹਾ, ਉਡੀਕ ਕਰ ਰਿਹਾ ਕਿ ਗੁਰੂ ਅਰਜਨ ਸਾਹਿਬ ਨੂੰ ਮਾਰ ਕੇ ਸੁਲਬੀ ਖਾਂ ਵਾਪਸ ਆਵੇਗਾ।
ਪਲਟਾ ਹੈ ਬੋ ਦਿਓਸ ਕੋ ਜਿਸ ਕੋ ਅਬ ਪਾਵੇ।
ਦਿਨਾਂ ਦਾ ਬਦਲਾ ਹੈ, ਉਹ ਬਦਲਾ ਹੁਣ ਉਸ ਦਿਨ ਦਾ ਅੱਜ ਪ੍ਰਾਪਤ ਹੋਵੇਗਾ, ਉਹ ਬਦਲਾ ਅੱਜ ਉਤਰੇਗਾ।
ਤਬ ਲੋ ਸੰਗੀ ਆਏ ਕੈ ਸੁਧ ਸਕਲ ਸੁਣਾਏ।
ਤੂੰ ਸੋਚ ਹੀ ਰਿਹਾ ਸੀ ਮਨ ਚ ਕਿ ਇੰਨੇ ਨੂੰ ਸੁਲਬੀ ਖਾਂ ਦੇ ਸੰਗੀ ਜਾ ਪਹੁੰਚੇ, ਤੇ ਸੁਲਬੀ ਖਾਂ ਦਾ ਇੱਕ ਸੰਗੀ ਉਹਨੇ ਚੰਦੂ ਨੂੰ ਆ ਕੇ ਸਾਰੀ ਗੱਲ ਦੱਸੀ, ਸਾਰੀ ਗੱਲ ਸੁਣਾਈ।
ਸੈਯਦ ਕੇ ਸੰਗ ਜਿਦ ਪਰਿਓ ਮੁਖ ਗਾਲ ਸੁਣਾਏ।
ਦੀਵਾਨ ਜੀ, ਸੁਲਬੀ ਖਾਂ ਰਸਤੇ ਤੇ ਵਿਚ ਸੈਯਦ ਨਾਲ ਜਿੱਦ ਪਿਆ ਸੀ ਤੇ ਜਿੱਦਦੇ ਹੋਏ ਨੇ ਸੁਲਬੀ ਖਾਂ ਨੇ ਇੱਕ ਗਾਲ ਕੱਢ ਦਿੱਤੀ ਸੈਯਦ ਨੂੰ।
ਸੁਲਬੀ ਸੁਲਹੀ ਆਗੇ ਨੌਕਰੀ ਕਿੰਨੀ ਧਨ ਜਾਚੈ।
ਕਿ ਉਨ੍ਹਾਂ ਨੇ ਸੁਲਬੀ ਖਾਂ ਅੱਗੇ ਨੌਕਰੀ ਕੀਤੀ ਸੀ, ਉਹਦੇ ਪੈਸੇ ਉਨ੍ਹਾਂ ਨੇ ਸੁਲਬੀ ਖਾਂ ਕੋਲੋਂ ਆ ਕੇ ਮੰਗੇ ਸਨ। ਆ ਕੇ ਜਦੋਂ ਪੈਸੇ ਮੰਗੇ ਤੇ ਇਹਨੇ ਪੈਸੇ ਦੇਣ ਦੀ ਬਜਾਏ ਉਨ੍ਹਾਂ ਨਾਲ ਝਗੜਾ ਕੀਤਾ।
ਝਗੜ ਪਰਾ ਆਪਸ ਵਿਖੈ ਦੋਨੋਂ ਰਿਸ ਰਾਚੈ।
ਦੋਵੇਂ ਆਪਸ ਵਿਚ ਝਗੜ ਪਏ, ਬੜੇ ਗੁੱਸੇ ਵਿਚ ਆ ਕੇ, ਕ੍ਰੋਧ ਵਿਚ ਆ ਕੇ ਝਗੜ ਪਏ।
ਜਮਦਰ ਮਾਰੀ ਮਰ ਗਏ ਹਮ ਹੱਥ ਕਰ ਆਏ।
ਫਿਰ ਉਹਨੇ ਕਟਾਰ ਮਾਰੀ ਸੈਯਦ ਨੇ, ਇਹੋ ਜਿਹੇ ਜ਼ੋਰ ਨਾਲ ਕਟਾਰ ਮਾਰੀ ਕਿ ਸੁਲਬੀ ਖਾਂ ਨਾਲ ਹੀ ਮਾਰਿਆ ਗਿਆ। ਸੁਲਬੀ ਖਾਂ ਦੇ ਪ੍ਰਾਣ ਨਿਕਲ ਗਏ ਸਰੀਰ ਚੋਂ ਤੇ ਉਹਦੀ ਮੌਤ ਤੋਂ ਬਾਅਦ ਅਸੀਂ ਖਾਲੀ ਹੱਥ ਵਾਪਸ ਇਸ ਪਾਸੇ ਆ ਮੁੜੇ ਹਾਂ।
ਸੁਣ ਚੰਦੋ ਬਿਸਮਿਓ ਰਿਦੇ ਪਲ ਮਾਰਨ ਧਾਏ।
ਚੰਦੂ ਬੜਾ ਹੈਰਾਨ ਹੋਇਆ, ਕਹਿੰਦਾ ਚੰਗਾ ਮਾਰਨ ਵਾਸਤੇ ਗਿਆ ਸੀ ਸੁਲਬੀ ਖਾਂ, ਪਹਿਲਾਂ ਸੁਲਬੀ ਖਾਂ ਗਿਆ ਉਹ ਰਸਤੇ ਚ ਮਰ ਗਿਆ, ਹੁਣ ਸੁਲਬੀ ਖਾਂ ਭੇਜਿਆ ਵੀ ਰਸਤੇ ਚ ਮਰ ਗਿਆ। ਕਹਿੰਦਾ ਚੰਗਾ ਮਾਰਨ ਗਿਆ ਸੀ। ਇਸ ਤਰ੍ਹਾਂ ਸੋਚ ਕੇ ਬੜਾ ਹੈਰਾਨ ਹੋਇਆ।
ਇੱਕ ਦਿਨ ਮੈਂ ਸ਼ਾਹ ਲੱਖ ਚੰਦੋ ਸੰਗ ਦੂਜਾ।
ਬਾਦਸ਼ਾਹ ਤੱਕ ਹਾਲੇ ਗੱਲ ਨਹੀਂ ਸੀ ਪਹੁੰਚੀ। ਜਦੋਂ ਕੁਝ ਕੁ ਦਿਨ ਲੰਘ ਗਏ ਤੇ ਬਾਦਸ਼ਾਹ ਜਹਾਂਗੀਰ ਚੰਦੂ ਨੂੰ ਪੁੱਛਣ ਲੱਗਾ
ਅਬ ਲੋ ਸੁਲਬੀ ਕਿਸ ਰਿਓ ਇਸ ਕਾਜ ਅਰੁਜਾ
ਦੀਵਾਨ ਜੀ ਕੀ ਗੱਲ ਹੈ ਹਾਲੇ ਤੱਕ ਸੁਲਬੀ ਖਾਂ ਵਾਪਸ ਨਹੀਂ ਮੁੜਿਆ ਸੁਲਬੀ ਖਾਂ ਕਿਹੜੇ ਕੰਮ ਚ ਜਾ ਕੇ ਰੁੱਝ ਗਿਆ ਜਿਹੜਾ ਕੰਮ ਉਹਨੂੰ ਕਰਨ ਭੇਜਿਆ ਸੀ ਉਹ ਕਰਕੇ ਵਾਪਸ ਨਹੀਂ ਆਇਆ
ਦੋ ਤਰੇ ਦਿਨ ਮੈਂ ਆਮਨੋ
ਦੋ ਤਿੰਨ ਦਿਨਾਂ ਚ ਵਾਪਸ ਆ ਜਾਣਾ ਚਾਹੀਦਾ ਸੀ ਅੱਜ ਕਈ ਦਿਨ ਹੋ ਗਏ ਨੇ ਵਾਪਸ ਨਹੀਂ ਮੁੜਿਆ ਉਹਨੂੰ ਤਾਂ ਦੋ ਤਿੰਨ ਦਿਨਾਂ ਬਾਅਦ ਵਾਪਸ ਮੁੜ ਕੇ ਆ ਜਾਣਾ ਚਾਹੀਦਾ ਸੀ
ਕਬ ਹੋ ਸੁਗ ਆਈ ਕੇ ਸਵਾਮੀ ਪੀ
ਤੇਰੋ ਚੰਦੂ ਤੇਰਾ ਬੜਾ ਨਿਕਟ ਵਰਤੀ ਸੀ ਸੁਲਬੀ ਖਾਂ ਤੇਰੇ ਨਾਲ ਉਹਦੀ ਬੜੀ ਮਿੱਤਰਤਾ ਆਈ ਸੀ ਇਹ ਦੱਸ ਵੀ ਉਹਦੀ ਖ਼ਬਰ ਤੇਰੇ ਕੋਲ ਕੋਈ ਪਹੁੰਚੀ ਹੈ ਉਹਨੇ ਕੋਈ ਆਪਣਾ ਸੁਖ ਸੁਨੇਹਾ ਤੇਰੇ ਕੋਲ ਭੇਜਿਆ ਜਾਂ ਨਹੀਂ
ਸੁਣ ਚੰਦੂ ਕੈ ਸ਼ਾਹ ਜੀ ਸੈਯਦ ਸੋ ਮਾਰਾ
ਚੰਦੂ ਬੋਲਿਆ ਕਹਿਣ ਲੱਗਾ ਜੀ ਹੁਣ ਨਹੀਂ ਵਾਪਸ ਆਉਂਦਾ ਸੁਲਬੀ ਖਾਂ ਕਹਿੰਦਾ ਜੀ ਕਿਉਂ ਨਹੀਂ ਆਉਂਦਾ ਕਹਿੰਦਾ ਜੀ ਰਸਤੇ ਵਿਚ ਸੈਯਦ ਨੇ ਉਹਨੂੰ ਮਾਰ ਦਿੱਤਾ ਹੈ ਸੈਯਦ ਨਾਲ ਉਹਦਾ ਝਗੜਾ ਹੋਇਆ ਤੇ ਸੈਯਦ ਨੇ ਉਹਨੂੰ ਮਾਰ ਦਿੱਤਾ
ਝਗੜ ਪਰੇ ਨੌਕਰੀ ਬੜ ਗਜ਼ਬ ਗੁਜ਼ਾਰਾ
ਰਸਤੇ ਵਿਚ ਉਹ ਝਗੜ ਪਏ ਸੀ ਨੌਕਰੀ ਵਾਸਤੇ ਤੇ ਬੜਾ ਵੱਡਾ ਗਜ਼ਬ ਹੋਇਆ ਤੇ ਬੜਾ ਵੱਡਾ ਗਜ਼ਬ ਗੁਜ਼ਾਰਿਆ ਤੇ ਸੈਯਦ ਨੇ ਉਸ ਵੇਲੇ ਕਟਾਰ ਕੱਢ ਮਾਰੀ ਉਸ ਵਕਤ ਸੁਲਬੀ ਖਾਂ ਦੇ ਪੇਟ ਚ ਤੇ ਸੁਲਬੀ ਖਾਂ ਮਰ ਗਿਆ
ਜਹਾਂਗੀਰ ਚਿਤ ਤਵੈ ਗੁਰਪੀਰ ਮਾਨਾ
ਜਹਾਂਗੀਰ ਨੇ ਜਦੋਂ ਇਹ ਗੱਲ ਸੁਣੀ ਸੁਣ ਕੇ ਸੋਚਣ ਲੱਗਾ ਕਿ ਗੁਰੂ ਅਰਜਨ ਸਾਹਿਬ ਬੜੇ ਵੱਡੇ ਪੀਰ ਨੇ ਉਹ ਗੁਰੂ ਪੀਰ ਨੇ ਕਰਾਮਾਤੀ ਨੇ ਅਜਮਤੀ ਹਨ
ਕਿਮ ਤਸਕਰ ਸੋ ਰੱਖ ਤੇ ਇਨ ਝੂਠ ਬਖਾਨਾ
ਭਲਾ ਆਪਣੇ ਕੋਲ ਚੋਰ ਕਿਵੇਂ ਰੱਖ ਸਕਦੇ ਨੇ ਚੰਦੂ ਨੇ ਪਹਿਲਾਂ ਜਿਹੜੀ ਗੱਲ ਕਹੀ ਸੀ ਬਿਲਕੁਲ ਝੂਠ ਕਹੀ ਹੈ ਇਹਨਾਂ ਨੇ ਸਭ ਕੁਝ ਮੇਰੇ ਕੋਲ ਕੂੜ ਤੂਫਾਨ ਹੀ ਉਚਾਰਿਆ ਗੁਰੂ ਸਾਹਿਬ ਤਾਂ ਬੜੇ ਅਜਮਤੀ ਕਰਾਮਾਤੀ ਨੇ ਉਹ ਆਪਣੇ ਕੋਲ ਭਲਾ ਕਿਵੇਂ ਚੋਰਾਂ ਨੂੰ ਰੱਖ ਸਕਦੇ ਨੇ
ਕਯੋ ਪੁਨੈ ਬਿਨ ਦੋਸ਼ ਪਰ ਤੁਮ ਦੋਸ਼ ਬਖਾਨਾ
ਜਹਾਂਗੀਰ ਬੋਲਿਆ ਕਹਿਣ ਲੱਗਾ ਚੰਦੂ ਤੂੰ ਨਿਰਦੋਸ਼ੀਆਂ ਦੇ ਉੱਤੇ ਦੋਸ਼ ਲਾਇਆ ਗੁਰੂ ਅਰਜਨ ਸਾਹਿਬ ਨਿਰਦੋਸ਼ੇ ਸਨ ਉਨ੍ਹਾਂ ਦੇ ਉੱਤੇ ਤੂੰ ਦੋਸ਼ ਆਰੋਪਿਆ ਉਨ੍ਹਾਂ ਤੇ ਤੂੰ ਦੋਸ਼ ਲਾਇਆ ਹੈ
ਕਿਮ ਪਹੁੰਚਿਆ ਅਗ ਬੀਚ ਹੀ ਮੋਰਕ ਹੱਥ ਪ੍ਰਾਣਾ
ਦੋਸ਼ ਲਾ ਕੇ ਤੂੰ ਸੁਲਬੀ ਖਾਂ ਨੂੰ ਭੇਜਿਆ ਸੀ ਉਹ ਕਿਵੇਂ ਪਹੁੰਚਦਾ ਉਨ੍ਹਾਂ ਤਾਈ ਇਸੇ ਕਰਕੇ ਸੁਲਬੀ ਖਾਂ ਰਸਤੇ ਵਿਚ ਅੱਧ ਵਿਚ ਹੀ ਮਾਰਿਆ ਗਿਆ ਉਹ ਪਹੁੰਚ ਨਹੀਂ ਸਕਿਆ ਗੁਰੂ ਜੀ ਤਾਈ
ਮੁਝ ਮਨ ਮੈਂ ਇਮ ਸਮਝ ਵੀ ਕਹਿ ਤੂੰ ਸ਼ਿੰਦੋ ਹੋਇਓ
ਮੈਨੂੰ ਤਾਂ ਇਸ ਕਰਕੇ ਗੱਲ ਸਮਝ ਆਉਂਦੀ ਹੈ ਕਿ ਉਹ ਨਿਰਦੋਸ਼ੇ ਸੀ ਇਸੇ ਕਰਕੇ ਸੁਲਬੀ ਖਾਂ ਉਨ੍ਹਾਂ ਕੋਲ ਪਹੁੰਚ ਨਹੀਂ ਸਕਿਆ ਇਹ ਕਹਿ ਕੇ ਬਾਦਸ਼ਾਹ ਜਹਾਂਗੀਰ ਚੁੱਪ ਕਰ ਗਿਆ
ਰੁੱਖ ਲੱਕ ਕਹਿ ਪਾਤਸ਼ਾਹ ਕੋ ਚੰਦੂ ਦੁੱਖ ਪੋਇਓ
ਉਸ ਵਕਤ ਬਾਦਸ਼ਾਹ ਦਾ ਰੁੱਖ ਵੇਖ ਕੇ ਚੰਦੂ ਬੜਾ ਦੁਖੀ ਹੋਇਆ ਬੋਲ ਨਹੀਂ ਸਕਿਆ ਕੁਝ ਕਹਿ ਨਹੀਂ ਸਕਿਆ ਪਰ ਅੰਦਰੋਂ ਬੜਾ ਦੁਖੀ ਹੋਇਆ
ਉੱਠ ਆਇਓ ਨਿਜ ਸਦਨ ਕੋ ਔਰ ਚੂਰਾ ਭੂਰੋ
ਔਰ ਉੱਠ ਕੇ ਆਪਣੇ ਘਰ ਵਾਪਸ ਆ ਗਿਆ ਤੇ ਮਨ ਹੀ ਮਨ ਬੜਾ ਝੂਰਦਾ ਮਨ ਹੀ ਮਨ ਬੜਾ ਦੁਖੀ ਹੁੰਦਾ
ਕਿਤੇ ਜਤਨ ਕਰ ਪੂਜ ਕਰੋ ਮੈਂ ਉਤਰਿਓ ਪੂਰਾ
ਇੰਨੇ ਝੂਠ ਬੋਲ ਬੋਲ ਕੇ ਮੈਂ ਇੰਨੇ ਯਤਨ ਕੀਤੇ ਪਰ ਮੇਰਾ ਕੋਈ ਵੀ ਯਤਨ ਪੂਰਾ ਨਹੀਂ ਉਤਰਿਆ ਹਾਲੇ ਤੱਕ ਮੇਰਾ ਕੋਈ ਯਤਨ ਕੋਈ ਉਪਰਾਲਾ ਪੂਰਾ ਨਹੀਂ ਹੋ ਸਕਿਆ
ਸਾਤੀ ਵਾਯੂ ਨੈ ਲਗੇ ਨੇ ਪਾਇਓ ਤਰਾਸਾ
ਤੱਤੀ ਵਾਰ ਤੱਕ ਨਹੀਂ ਲੱਗੀ ਤੇ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਮੇਰਾ ਡਰ ਵਿਆਪਿਆ ਨਾ ਹੀ ਉਹਨਾਂ ਨੂੰ ਮੇਰਾ ਕੋਈ ਤਰਾਸ ਲੱਗਾ ਹੈ
ਮੂਰਖ ਸੰਕਟ ਕੇ ਸਹਿਤ ਹਰ ਦੀਰਘ ਸੁਆਸਾ
ਮੂਰਖ ਚੰਦੂ ਬੜੇ ਸੰਕਟ ਸਹਿਤ ਲੰਮੇ ਲੰਮੇ ਹੌਕੇ ਭਰਦਾ ਹੈ ਲੰਮੇ ਸਾਹ ਲੈਂਦਾ ਹੈ
ਦੁਏਰਾ ਚਿੰਤਾ ਚਿਤ ਗਲ ਤਾਨ ਚੰਦੋ ਦੁਸ਼ਟ ਬਿਲੰਦ
ਇਹਦੇ ਚਿੱਤ ਵਿਚ ਚਿੰਤਾ ਹੈ ਤੇ ਇਹਦਾ ਚਿੱਤ ਚਿੰਤਾ ਵਿਚ ਗਲਤਾਨ ਹੋ ਰਿਹਾ ਮੂਰਖ ਚੰਦੂ ਦਾ ਦੁਸ਼ਟ ਦਾ ਹਿਰਦਾ ਚਿੰਤਾ ਵਿਚ ਗਲਤਾਨ ਹੋ ਰਿਹਾ
ਚਾਹਤ ਗੁਰ ਅਪਕਾਰ ਕੋ ਨਿਸਬਾਸਰ ਮਤ ਮੰਦ
ਮਾੜੀ ਮਤ ਵਾਲਾ ਰਾਤ ਦਿਨ ਆਪਣੇ ਮਨ ਚ ਸੋਚਦਾ ਹੋਇਆ ਸਤਿਗੁਰਾਂ ਵਾਸਤੇ ਅਪਕਾਰ ਚਾਹੁੰਦਾ ਸਤਿਗੁਰਾਂ ਦਾ ਬੁਰਾ ਲੋਚਦਾ ਬੁਰਾ ਚਾਹੁੰਦਾ ਹੈ ਪਾਪੀ
ਨਿਸ਼ਾਨੀ ਛੰਦ ਜਤਨ ਕਪਟ ਕੈ ਚਿਤੈ ਚਿਤ ਬੜ ਘਾਤ ਬਣਾਵੇ।
ਬੜੇ ਕਪਟ ਦੇ ਯਤਨ ਆਪਣੇ ਚਿੱਤ ਵਿਚ ਚਿਤ ਵਧਾ ਤੇ ਬੜੇ ਬੜੇ ਘਾਤ ਬਣਾਉਂਦਾ, ਕਈ ਪ੍ਰਕਾਰ ਦੀਆਂ ਸੋਚਾਂ ਸੋਚਦਾ। ਚੰਦੂ
ਪੁਰਬ ਕਰੇ ਉਪਾਏ ਜੋ ਕੋ ਪੇਸ਼ ਨਾ ਜਾਵੇ।
ਸੋਚਦਾ ਜਿਹੜੇ ਉਪਾਅ ਮੈਂ ਪਹਿਲਾਂ ਕੀਤੇ ਸੀ ਉਨ੍ਹਾਂ ਚੋਂ ਕੋਈ ਉਪਾਅ ਮੇਰਾ ਪੇਸ਼ ਨਹੀਂ ਗਿਆ, ਮੇਰੀ ਇੱਕ ਪੇਸ਼ ਨਹੀਂ ਗਈ।
ਸ਼ਾ ਲਖੈ ਨਾ ਇਮਹਨੋ ਕਰਕੇ ਚਤਰਾਏ।
ਇਸ ਤਰੀਕੇ ਨਾਲ ਮਾਰਾਂ ਕਿ ਬਾਦਸ਼ਾਹ ਤੱਕ ਨਾ ਖਬਰ ਪਹੁੰਚੇ, ਬਾਦਸ਼ਾਹ ਨੂੰ ਨਾ ਪਤਾ ਲੱਗੇ। ਇਸ ਤਰੀਕੇ ਨਾਲ ਮੈਂ ਗੁਰੂ ਅਰਜਨ ਸਾਹਿਬ ਦਾ ਘਾਤ ਕਰਾਂ।
ਕਿਵ ਬੈਠਿਓ ਕਰ ਮੈਂ ਮਰੈ ਨਿਤ ਆਨੰਦ ਵਧਾਏ।
ਮੈਂ ਕਿਵੇਂ ਉਹਨਾਂ ਦੇ ਘਰ ਵਿਚ ਬੈਠਿਆ ਉਹਨਾਂ ਨੂੰ ਮਾਰ ਮੁਕਾਵਾਂ, ਕਿਉਂਕਿ ਉਹ ਤਾਂ ਆਪਣੇ ਘਰ ਵਿਚ ਬੜੇ ਆਨੰਦ ਦੇ ਆਨੰਦ ਦੇ ਸਹਿਤ ਬੈਠੇ ਨੇ, ਵਧਦੇ ਆਨੰਦ ਸਹਿਤ ਬੈਠੇ ਨੇ, ਤੇ ਮੈਂ ਕਿਵੇਂ ਕੋਈ ਐਸਾ ਕੰਮ ਕਰਾਂ ਕਿ ਉਹਨਾਂ ਦੇ ਘਰ ਬੈਠਿਆ ਉਹਨਾਂ ਨੂੰ ਮਾਰ ਮੁਕਾਵਾਂ ਤੇ ਬਾਦਸ਼ਾਹ ਨੂੰ ਨਾ ਪਤਾ ਲੱਗੇ।
ਬਾਦਸ਼ਾਹ ਕੋ ਦੇਖ ਰੁਖ ਹਰਖੈ ਜਿਸ ਕਾਲਾ।
ਮੈਂ ਬਾਦਸ਼ਾਹ ਦਾ ਰੁਖ ਵੇਖਦਾ, ਬਾਦਸ਼ਾਹ ਦਾ ਸੁਭਾਅ ਵੇਖਦਾ। ਜਦੋਂ ਬਾਦਸ਼ਾਹ ਦਾ ਚੰਗਾ ਸੁਭਾਅ ਹੋਵੇਗਾ, ਮਿੱਠਾ ਤੇ ਕੋਮਲ ਸੁਭਾਅ ਬਣਿਆ ਹੋਵੇਗਾ, ਉਹ ਸਮਾਂ ਵੇਖਾਂਗਾ।
ਮੋਏ ਸਤ ਬਾਤੈ ਕਰੇ ਤਬ ਗਹੋ ਕਰੋ ਰਸਾਲਾ।
ਜਦੋਂ ਬਾਦਸ਼ਾਹ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਵੇਗਾ, ਕਿਉਂਕਿ ਸਦਾ ਵਾਸਤੇ ਕਿਸੇ ਦਾ ਇੱਕੋ ਜਿਹਾ ਸੁਭਾਅ ਨਹੀਂ ਰਹਿੰਦਾ। ਜਦੋਂ ਬਾਦਸ਼ਾਹ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਵੇਗਾ, ਉਦੋਂ ਮੈਂ ਬਾਦਸ਼ਾਹ ਦੇ ਨਾਲ ਇਹ ਗੱਲ ਦਾ ਜ਼ਿਕਰ ਕਰਾਂਗਾ, ਇਹ ਗੱਲ ਜ਼ਰੂਰ ਚਲਾਵਾਂਗਾ।
ਤਸਕਰ ਰਾਖਨ ਦੋਸ਼ ਕੋ ਮੈਂ ਪੁਨਹਿ ਜਨਾਮੋ।
ਮੈਂ ਫਿਰ ਸਾਬਤ ਕਰਾਂਗਾ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ। ਬਾਦਸ਼ਾਹ ਦੇ ਕੋਲ ਮੈਂ ਇਹ ਗੱਲ ਜਣਾਵਾਂਗਾ। ਜਦੋਂ ਕਿਤੇ ਪਿਆਰ ਦੀ ਗੱਲ ਬਣੀ ਨਾ, ਬਾਦਸ਼ਾਹ ਪਿਆਰ ਦੀਆਂ ਗੱਲਾਂ ਕਰਦਾ ਹੋਵੇਗਾ, ਮਿੱਠੀਆਂ ਗੱਲਾਂ ਕਰਦਾ ਹੋਵੇਗਾ, ਉਦੋਂ ਕਹਾਂਗਾ, ਉਦੋਂ ਕਹਿ ਕੇ ਮੈਂ ਜਣਾਵਾਂਗਾ ਬਾਦਸ਼ਾਹ ਨੂੰ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰਾਂ ਨੂੰ ਪਨਾਹ ਦਿੱਤੀ ਹੋਈ ਹੈ।
ਅਪਰ ਘਾਤ ਨੇ ਦੰਡ ਸਭ ਕਹਿ ਕੇ ਲਗਵਾਵੋ।
ਹੋਰ ਮੈਂ ਕਈ ਪ੍ਰਕਾਰ ਦੇ ਘਾਤ ਵੇਖਾਂਗਾ ਕਿ ਜਿਨ੍ਹਾਂ ਨਾਲ ਗੁਰੂ ਅਰਜਨ ਸਾਹਿਬ ਨੂੰ ਸਜ਼ਾ ਦਵਾਵਾਂਗਾ, ਬਾਦਸ਼ਾਹ ਕੋਲੋਂ ਹੁਕਮ ਜਾਰੀ ਕਰਾਵਾਂਗਾ ਉਹਨਾਂ ਨੂੰ ਦੰਡ ਦੇਣ ਵਾਸਤੇ, ਸਜ਼ਾ ਦੇਣ ਵਾਸਤੇ।
ਅਬਸਰ ਕੋ ਹੇਰਤ ਰਹਿਤ ਦਿਨ ਕਿਤਕ ਬਿਤਾਏ।
ਏਦਾਂ ਸੋਚਦਾ ਹੋਇਆ ਮੌਕਾ ਤਾੜ ਰਿਹਾ ਚੰਦੂ, ਮੌਕਾ ਤਾੜ ਰਿਹਾ ਕਿ ਇਹੋ ਜਿਹਾ ਮੌਕਾ ਮਿਲੇ, ਇਹੋ ਜਿਹਾ ਸਮਾਂ ਮਿਲੇ ਜਦੋਂ ਮੈਂ ਬਾਦਸ਼ਾਹ ਨਾਲ ਗੱਲਬਾਤ ਦੇ ਜ਼ਰੀਏ ਗੁਰੂ ਅਰਜਨ ਸਾਹਿਬ ਦੇ ਖਿਲਾਫ ਬਾਦਸ਼ਾਹ ਦੇ ਕੰਨ ਭਰਾ।
ਨਾਲ ਪ੍ਰਿਥੀਏ ਕੇ ਟਿਗੇ ਆਇਓ ਦੇ ਪੱਤਰ ਪਠਾਏ।
ਕਹਿੰਦੇ ਇਹਨੇ ਨੂੰ ਇੱਕ ਚਿੱਠੀ ਲੈ ਕੇ ਪ੍ਰਿਥੀ ਚੰਦ ਦਾ ਭੇਜਿਆ ਹੋਇਆ ਇੱਕ ਹਲਕਾਰਾ, ਉਹ ਦੀਵਾਨ ਚੰਦੂ ਕੋਲ ਪਹੁੰਚ ਗਿਆ ਲਾਹੌਰ। ਚਿੱਠੀ ਲੈ ਕੇ ਦੀਵਾਨ ਚੰਦੂ ਕੋਲ ਪ੍ਰਿਥੀ ਚੰਦ ਦਾ ਭੇਜਿਆ ਹੋਇਆ ਇੱਕ ਦੂਤ ਪਹੁੰਚਿਆ ਹੈ।
ਖੋਲ ਪਚੀਮ ਲਿਖਿਓ ਵਿੱਚ ਤੁਸੀਂ ਮਤ ਬਡੇਰੋ।
ਚੰਦੂ ਨੇ ਚਿੱਠੀ ਖੋਲੀ, ਚਿੱਠੀ ਚ ਬਾਬੇ ਪ੍ਰਿਥੀ ਚੰਦ ਨੇ ਲਿਖ ਕੇ ਭੇਜਿਆ ਸੀ, ਦੀਵਾਨ ਜੀ ਤੁਸੀਂ ਤਾਂ ਬੜੇ ਸਿਆਣੇ ਹੋ, ਤੁਸੀਂ ਬੜੇ ਸਮਤਵਾਨ ਹੋ, ਬੁੱਧੀਵਾਨ ਹੋ,
ਕਾਰਜ ਸਭ ਪੂਰਨ ਕਰੇ ਪਰਵਾਸਾ ਤੇਰੋ।
ਤੇਰਾ ਭਰੋਸਾ ਬਣ ਗਿਆ ਕਿ ਤੂੰ ਮੇਰੇ ਸਾਰੇ ਕੰਮ ਪੂਰੇ ਕਰ ਦੇਗਾ, ਜਿੰਨੇ ਮੇਰੇ ਕੰਮ ਅਧੂਰੇ ਨੇ ਉਹ ਮੇਰੇ ਕੰਮ ਤੂੰ ਪੂਰੇ ਕਰੇਗਾ, ਮੈਨੂੰ ਹੁਣ ਤੇਰੇ ਤੇ ਪੱਕਾ ਭਰੋਸਾ ਬਣ ਗਿਆ।
ਹਜ਼ਰਤ ਤੋਂ ਉਪਦੇਸ਼ ਕੈ ਲਾਪੁਰ ਮੈਂ ਲਿਆਏ।
ਏਡਾ ਵੱਡਾ ਕੰਮ ਕੀਤਾ ਦੀਵਾਨ ਜੀ ਤੁਸੀਂ, ਨਹੀਂ ਤਾਂ ਬਾਦਸ਼ਾਹ ਨੂੰ ਆਪਣੀ ਥਾਂ ਤੋਂ ਹਿਲਾਣਾ ਕੋਈ ਸੌਖਾ ਸੀ, ਪਰ ਵੇਖੋ ਤੁਸੀਂ ਕਿੱਡਾ ਵੱਡਾ ਉਪਰਾਲਾ ਕੀਤਾ ਹੈ ਕਿ ਬਾਦਸ਼ਾਹ ਜਹਾਂਗੀਰ ਨੂੰ ਪ੍ਰੇਰ ਕੇ ਦਿੱਲੀ ਤੋਂ ਤੁਸੀਂ ਇੱਥੇ ਲਾਹੌਰ ਲੈ ਕੇ ਆਏ ਹੋ।
ਇਹ ਕਾਰਜ ਤੁਜਤੇ ਸਰੈ ਮੈਂ ਅਪਰ ਬਣਾਏ।
ਇਹ ਕੰਮ ਸਿਰਫ ਤੁਹਾਡੇ ਕੋਲੋਂ ਸਰ ਸਕਦਾ ਸੀ, ਤੁਹਾਡੇ ਕੋਲੋਂ ਹੋ ਸਕਦਾ ਸੀ, ਇਹ ਕੰਮ ਕਿਸੇ ਹੋਰ ਕੋਲੋਂ ਨਹੀਂ ਸੀ ਹੋਣਾ।
ਸਮੇਂ ਤੁਮਾਰੇ
ਦੁਸ਼ਮਣ ਨੂੰ ਮਾਰਨ ਵਾਸਤੇ ਸਮਾਂ ਹੈ ਤੁਹਾਡੇ ਕੋਲ ਦੀਵਾਨ ਜੀ, ਹੁਣ ਦੁਸ਼ਮਣ ਬਿਲਕੁਲ ਤੁਹਾਡੇ ਨੇੜੇ, ਅੰਮ੍ਰਿਤਸਰ ਸਾਹਿਬ ਲਾਹੌਰ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ। ਹੁਣ ਆਪਣੇ ਦੁਸ਼ਮਣ ਨੂੰ ਮਾਰਨ ਵਾਸਤੇ ਤੁਸੀਂ ਤਿਆਰ ਰਹੋ, ਹੁਣ ਤੁਸੀਂ ਆਪਣੇ ਦੁਸ਼ਮਣ ਨੂੰ ਬੜੀ ਛੇਤੀ ਮਾਰ ਸਕਦੇ ਹੋ।
ਜੇ ਪੁਕਾਰ ਕੋ ਮਿਸ ਬਣੇ ਮੁਝ ਲਿਓ ਹਕਾਰੇ।
ਦੀਵਾਨ ਜੀ ਜੇ ਕਿਤੇ ਬਾਦਸ਼ਾਹ ਕੋਲ ਪੁਕਾਰ ਕਰਨ ਦਾ ਬਹਾਨਾ ਬਣੇ ਨਾ ਤੇ ਮੈਨੂੰ ਸੱਦ ਲਈ, ਮੈਂ ਆ ਜਾਵਾਂਗਾ ਬਾਦਸ਼ਾਹ ਕੋਲ ਪੁਕਾਰ ਕਰਾਂਗਾ ਗੁਰੂ ਅਰਜਨ ਸਾਹਿਬ ਦੇ ਖਿਲਾਫ਼। ਜੇ ਪੁਕਾਰ ਕਰਨ ਦਾ ਬਹਾਨਾ ਬਣ ਜਾਏ, ਸ਼ਿਕਾਇਤ ਕਰਨ ਦਾ ਬਹਾਨਾ ਬਣ ਜਾਏ ਤੇ ਮੈਨੂੰ ਸੱਦ ਲਈ, मैं बिना देरी तो तेरे को चल के आ पहुंचांगा ते बादशाह को गुरु अर्जन साहब की शिकायत करांगा।
दोष संदो आरोप कर कैसा गई जै,
दोष आरोप के उना दे विच किसे ना किसे तरह उना च आरोप ला के गुरु अर्जन साहब जी नूं पकड़न दा साधन कर के बादशाह कोल हुक्म जारी करा कि वह गुरु अर्जन साहब नूं सिपाही आके पकड़ के कैदी बना लैण।
देखो आप मैं आए हो मिल जतन करीजे,
भगवान जी तुसी लिख के भेज दियो मैनू चिट्ठी विच जे तुहाडी आग्या होवे ते मैं लाहौर चल के आ जाना, आपां दोवें जणे रल के सारा काम कर दे आं, उत्थे आके दोवें जणे रल के उपा करांगे कि किस उपा नाल किस यतन नाल गुरु अर्जन साहब नूं पकड़िया जावे।
पटके पासी चित वियो चित कर बूजन छाओ।
उस वेले जदों इन्हे चिट्ठी पढ़ी दीवान चंदू दे मत्थे विच जिवें पापी दे अंदर पाप खड़कदा इहदे अंदर भी खटकिया ते चिट्ठी पढ़ के सोचदा कि मैं जे बादशाह कोलों किसे प्रकार नाल आग्या लै लवां, बादशाह दे मुंह जे किसे प्रकार नाल ए गल कहा लवां,
पुन प्रीतिया बुलवाए हो तुरन निज पाओ।
जे बादशाह कह देवे कि तू प्रीति नूं अपने कोल बुला लै, मैं उहदी पुकार सुणांगा ते मैं पृथ्वी चंद नूं सद लवांगा, पृथ्वी चंद नूं इत्थे बुला लवांगा।
इव निश्चे कर प्रात उठ मत मंद चितारे।
इन्हें सोच के माड़ी मत वाले चंदू ने अपने मन दे विच इस तरह दी विचार कीती है,
गमनियो हजरत के निक नर निमै हजारे।
बादशाह जहांगीर दी कचहरी चाया जिथे हजारां लोक बादशाह नूं मत्थे टेक रहे सी, बादशाह कोल आ के नमस्कारा कर रहे सी, उत्थे चल के आया चंदू।
रजत दंड के अगर चल को नर न टावे।
चंदू दा बड़ा सत्कार सी, कहंदे अगे अगे सोने दियां चोभां लै के टुरे जा रहे ने बंदे। जदों टुरिया ना लाहौर दे बाजारां च चंदू ते इहदे अगे अगे चांदी दियां जिहड़ियां चोभां सन ओह लै के टुरे जांदे ने, ओह रस्ते विच लोकां नूं पासे हटाउंदे ने, पिछे हट जाओ दीवान चंदू दी सवारी आ रही है।
संग सुबत गमनत पगन क्यों दिश मैं जावें।
चंदू दे नाल पैदल टुरे जा रहे ने सूरमे सिपाही शस्त्र धारी होके इहदे नाल नाल टुरे जा रहे ने।
कितक दास दूरत चलै अगवा पिछवाए।
नौकर जेड़े चंदू दे अगे पिछे दौड़े चले जा रहे ने नाल नाल।
उलत जात नकीब जो को सजात सुनाए।
अगे अगे नकीब जस करदा जा रहा है, लोकां नूं दसदा जा रहा है कि सावधान होवो, दीवान चंदू दी सवारी आ रही है, दीवान चंदू जी आ रहे ने। कहंदे इस प्रकार नाल अगे अगे नकीब जड़ा है वो सुजस करदा जा रहा है चंदू दा।
अगे चलै टलैत कुछ गै खड़ग रो ढाले।
टलैत सूरमे जा रहे ने, इहदी पालकी दे नाल नाल जेड़े शस्त्रधारी सूरमे ने जिन्हां ने हत्थां च कृपाना ते ढालां फड़ियां होईयां टुरे जा रहे ने।
कोस मानत संग मैं कै बाकर साले।
रस्ते विच सन्मान करदे चंदू नूं मत्था टेकदे ने, इहनू लंघदे जांदे नूं नमस्कारा करदे ने।
मंगत जन गण बोलते शिवका पर चला।
बहुत सारे मंगते रस्ते विच मंगते जा रहे ने ते चंदू पालकी च बैठा जा रहा है, बड़े सुभाव नाल बड़े जाओ जलाल दे नाल चंदू दी पालकी जा रही है।
हर जामा पालो बोत सिर पाग बिचाला।
इहदे शरीर दे उत्ते बड़ा वड्डा जामा पाया होया है, सिर दे उत्ते पग बद्धी होई है।
दो दिश लेत सलाम को गमनत पुरमाओ।
सजे खब्बे दोए पासियां नूं सलामां मिलदियां ने, रस्ते विच जेड़े लोक मिलदे ने इहनूं सलामां करके मिलदे हन।
वेख दीवान नर खरे होए सन्मान उमाओ।
जेड़ा वेखदा इहदा सत्कार वजो जान के उठ के खलो जांदे लोक के दीवान चंदू है, इहदा सत्कार करन वास्ते उठ के खलोंदे ने।
सिंह तोल मैं भरियो जब पट गन पे ठांडे।
जदों इह जोड़ी जेड़ा सिंघपुर हुंदा महल दा लाहौर दा, उस सिंघपुर विच जदों पहुंचिया ते अगे जिन्ने सूरमे सी सारे उठ के खलो गए।
रावण मैं पुन गयो जो तन कर गाडे।
पालकी च उतर के अंदर गया जिथे बादशाह दी कचहरी सी, जिथे बड़े बड़े उमराव ते अफसर बैठे हुए जिन्हां दे कोल बड़ा बड़ा धन सी शाहूकार सन, उन्हां उमरावां दे विच चल के गया चंदू।
जहांगीर बैठे हो तक وہ نمو کرم تارا
بادشاہ جہانگیر تخت تے بیٹھا ہویا سی بادشاہ سی بہت سارے لوگ کے دو متھا ٹیک دے چندو نے بھی جا کے نمسکار کیتی
نج درجے پر تب چھو اتشاہ ترم تارا
اپنے درجے تے بیٹھا سارے دیا درجہ بدر درجہ کرسیاں لگیاں ہوندیاں کہ دیوان دی کرسی ہے وزیر دی ہے منتری دی ہے صلاحکار دی ہے سارے دیا وکھو وکھریاں کرسیاں او دے مطابق جڑی کرسی دیوان چندو دی سی اے اتھے جا کے بادشاہ دے کول بیٹھا ہے
حضرت تو اب نندنو کہہ کر چترائے
حضرت نو جہانگیر نو ابھنندن کیتی ہے بڑی چترائی نال بڑی سیانپ نال پرانا نوکر سی چاپلوسی کرنی چنگی طرح ہوندی سی کہندے بڑے ٹنگ نال نے چترائی نال نمسکار کیتی ہے
کہت سناوت مرد لبچ کیرت بردائے
گلا باتاں سنائیاں بڑیاں مٹھیاں مٹھیاں گلا چھیڑیاں بادشاہ جہانگیر دے نال اودی کیرتی نو اپنی زبان تو بولدا کہن لگا
ہست شار کتیو سب سبا سرائیو
چندو نے اس طرح سلاگا کیتی تے بادشاہ بڑا خوش ہویا ہس پیا تے ہسدا ہویا بولیا بادشاہ جہانگیر کہن لگا
چندو دیوان پراتنی راور چت چایو
دیکھو اینو کہندے نے پرانا بندہ کہندے بیٹھے ہور بھی نے سارے آ کے پر ایدا طریقہ سلیقہ ویکھو کیویں بیٹھا آ کے کیویں نے آ کے نمسکار کیتی کیویں اپما کیتی یہ پرانا دیوان ہے بادشاہی گھرانے دا ساڈے گھرانے دا ایدی چترائی ویکھو ایدی سیانپ ویکھو
کات پائے بولیو بول سن
دیکھا بھی ہوں بادشاہ میرے ول پورا دھیانت ہے کیندرت ہے اس ویلے انہیں بولیا کات پا کے بولیا کہن لگا بادشاہ سنو تو سارے جہان دا پناہ ہے
بہت دن بیتے پرتھیے نج کشٹ بخانا
بادشاہ سلامت بڑے دن بیت گئے نے ایک پرتھی چند آیا سی میرے کول انہیں میرے کول اپنا کشٹ کیا سی پرتھی چند آیا سی دلی وچ جدوں میں رہندا سی اوتھے او آیا میرے کول اونے اپنا دکھ اپنے دکھ دی فریاد میرے کول آ کے کیتی سی
کہو آپ لاپور چلیں تے جھگڑن دے بیڑا
میں اس ویلے آپ جی کول وی گل کیتی سی تے بادشاہ سلامت تسی کہیا سی بھی جدوں لاہور جاواں گے اودوں اے جھگڑا نبیڑا گے حالانکہ چندو نے کوئی گل نہیں کیتی بادشاہ کول پر جیوے ہن بادشاہ جہانگیر شرابی قسم دا بادشاہ سی پلکڑ سی کہندا جی تسی کہیا سی کہ جدوں لاہور جاواں گے اودوں اے جھگڑا نبیڑاں گے
رہو پرتیکت چھدد جم بھوجن دش ہیرے
پرتھی چند اڑیک کر رہا اودوں دی کہ کدوں بادشاہ لاہور آوے تے میرا انصاف کرے اس کر کے وہ اڑیق رہا ادا جویں کوئی بھکھا بندہ روٹی ول ویکھی جاندا ہے بھوجن ول ویکھی جاندا کہ کدو کھان نو پراپت ہووے
اب آمن کو چت ہے تم پائے رجائی
اس کر کے بادشاہ سلامت ہن پرتھی چند تہاڈی آگیا چاہندا او تہاڈے کول آ کے ملنا چاہندا ہے او تہاڈے کول آ کے پکار کرنا چاہندا ہے اپنی دکھ دی فریاد سنانا چاہندا ہے
سنو نبیڑو نیاو کر لیو دونوں بلائے
ہن پرتھی چند نو بلا لو تے انہاں دا نیا کرو جتھے پرتھی چند نو بلاونا اوتھے انہاں دے بھرا نو وی سد لو جنہاں دے خلاف انہیں پکار کرنی ہے انہاں دا بھرا ہے گرو ارجن دیو انہاں نو وی سد لو دوہاں نو بلا کے دوہاں دا انصاف کر دیو
شاہن کو ایمان بڑ نت نیا بچار
بادشاہ لوگ ہوندے نے انہاں دا سبھا ہوندا انہاں دا ایمان ہوندا ہے کہ وہ ہمیشہ نیا کر دیں جڑا بادشاہ ہے بادشاہ دا کرم یہ ہے جڑا نیا کرے بادشاہ دا ایمان یہ ہے ترم یہ ہے کہ انہوں انصاف کرنا چاہید ہے نیا کرنا چاہید ہے
جتھا جوگ رکھ پر جا کو سب کو پرت پار
بادشاہ جتھا یوگ اپنی ساری پرجا دی راکھی کر دے اور ساری پرجا دی راکھی کر کے اپنی ساری پرجا نو پالدا ہے اپنی ساری پرجا دی پرتپالنا کردا ہے
سب کا جن تے بڑھو نت جھگڑ چکاوے
سارے کماں وچوں ای بڑا کام ہے کہ لوکاں دے جھگڑے دور کرنے جڑے لوکاں دے جھگڑے نے انہاں نو جھگڑیاں نو دور کرنا ایک کام بڑا بڑا کام ہے ایدے نال بادشاہ دا بھی ستکار بن جاندا ہے لوکاں وچ پرجا وچ بادشاہ دا چنگا کردار بن جاندا ہے
تم سمان کو نہ بھیو ਸੁਖ ਪ੍ਰਜਾ ਬਸਾਵੇ।
ਬਾਦਸ਼ਾਹ ਸਲਾਮਤ, ਤੇਰੇ ਵਰਗਾ ਤਾਂ ਕੋਈ ਬਾਦਸ਼ਾਹ ਹੀ ਨਹੀਂ ਹੋਇਆ ਅੱਜ ਤੋਂ ਪਹਿਲਾਂ, ਕਿਉਂਕਿ ਤੂੰ ਆਪਣੀ ਪ੍ਰਜਾ ਨੂੰ ਬੜਾ ਸੁਖ ਦਿੱਤਾ ਹੈ, ਤੂੰ ਆਪਣੀ ਪ੍ਰਜਾ ਨੂੰ ਬੜੀ ਸੁਖ ਨਾਲ ਵਸਾਇਆ। ਤੇਰੇ ਜਿਹਾ ਤੇਰੇ ਸਮਾਨ ਤਾਂ ਅੱਜ ਤੋਂ ਪਹਿਲਾਂ ਕਿਤੇ ਕੋਈ ਬਾਦਸ਼ਾਹ ਨਹੀਂ ਹੋਇਆ ਨਾ ਹੋਣਾ।
ਰਾਓ ਰੰਗ ਵਿੱਚ ਨਿਆਵ ਕੇ ਤੁਮ ਲਖੇ ਸਮਾਨਾ।
ਜਦੋਂ ਕਿਤੇ ਨਿਆਂ ਦੀ ਗੱਲ ਆਈ ਹੈ, ਇਨਸਾਫ਼ ਦੀ ਗੱਲ ਆਈ ਹੈ, ਤੇ ਬਾਦਸ਼ਾਹ ਸਲਾਮਤ, ਉਸ ਵੇਲੇ ਤੁਸੀਂ ਇਹ ਨਹੀਂ ਵੇਖਿਆ ਕਿ ਇਹ ਰਾਜਾ ਤੇ ਭਿਖਾਰੀ ਆ, ਭਿਖਾਰੀ ਨੂੰ ਦੰਡ ਦੇ ਦਿਓ, ਰਾਜੇ ਨੂੰ ਛੱਡ ਦਿਓ। ਤੁਸੀਂ ਰਾਜੇ ਤੇ ਭਿਖਾਰੀ ਜੇ ਦੋਹਾਂ ਦਾ ਕਿਤੇ ਝਗੜਾ ਤੇ ਦੋਹਾਂ ਨੂੰ ਇੱਕ ਬਰਾਬਰ ਜਾਣ ਕੇ ਨਿਆਂ ਦਿੱਤਾ, ਦੋਹਾਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖ ਕੇ ਇਨਸਾਫ਼ ਕੀਤਾ।
ਪ੍ਰਿਥਕ ਕਰਿਓ ਪੈ ਪਾਨ ਕੋ ਰੱਖਿਓ ਨਾ ਛਾਨਾ।
ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੱਖਰਾ ਕੀਤਾ। ਇਹ ਨਿਆਂ ਤਾਂ ਉਸੇ ਨੂੰ ਕਹਿੰਦੇ ਨੇ ਨਾ ਜਿੱਥੇ ਦੁੱਧ ਪਾਣੀ ਦੋਵੇਂ ਵੱਖੋ ਵੱਖਰਾ ਕਰ ਦਿੱਤਾ ਜਾਏ। ਤੇ ਤੁਸੀਂ ਇਹੋ ਜਿਹਾ ਇਨਸਾਫ਼ ਕੀਤਾ। ਤੁਹਾਡੀ ਇਹ ਉਪਮਾ, ਤੁਹਾਡੀ ਇਹ ਵਡਿਆਈ ਸਾਰੇ ਸੰਸਾਰ ਚ ਉਜਾਗਰ ਹੈ ਬਾਦਸ਼ਾਹ ਸਲਾਮਤ। ਇਹ ਗੱਲ ਕੋਈ ਛਾਨੀ ਲੁਕੀ ਛਿਪੀ ਨਹੀਂ ਹੋਈ।
ਸ਼ਮਸ ਮਨਿੰਦ ਪ੍ਰਕਾਸ਼ ਤੁਮ ਅਨਸਾਏ।
ਤਾਂ ਸੂਰਜ ਦੇ ਪ੍ਰਕਾਸ਼ ਵਾਂਗਰ ਹੋ, ਜਿਵੇਂ ਸੂਰਜ ਦੇ ਪ੍ਰਕਾਸ਼ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਏਦਾਂ ਬਾਦਸ਼ਾਹ ਸਲਾਮਤ ਤੁਹਾਡੇ ਪ੍ਰਕਾਸ਼ ਨਾਲ ਅਨਿਆਂ ਜਿਹੜਾ ਹੈ ਉਹ ਚਲਾ ਜਾਂਦਾ ਹੈ। ਜਿਹੜਾ ਅਨਿਆਂ ਦਾ ਹਨੇਰਾ ਹੈ ਉਹ ਅਨਿਆਂ ਤੁਹਾਡੇ ਪ੍ਰਕਾਸ਼ ਅੱਗੇ ਚਲਾ ਜਾਂਦਾ, ਤੁਸੀਂ ਨਿਆਂ ਦੇ ਸੂਰਜ ਹੋ।
ਚੋਰ ਯਾਰ ਬਟ ਪਾਰ ਠੱਗ ਤੁਮ 400 ਛੁਪਾਏ ਤਸਕਰ ਛੁਪਾਏ।
ਸੂਰਜ ਚੜਦਾ ਨਾ ਉਦੋਂ ਹਨੇਰੇ ਦੇ ਵਿਚ ਜਿਹੜੇ ਕੰਮਚਰ ਜੀਵ ਨੇ ਉਹ ਦੂਰ ਹੋ ਜਾਂਦੇ ਨੇ, ਸੂਰਜ ਦੇ ਚੜਦਿਆਂ ਪ੍ਰਕਾਸ਼ ਹੁੰਦੇ ਆ। ਕਹਿੰਦੇ ਇਸੇ ਤਰ੍ਹਾਂ ਤੁਹਾਡੇ ਰਾਜ ਵਿਚ ਚੋਰ ਯਾਰ ਰਾਹ ਮਾਰ ਠੱਗ ਜਿਹੜੇ ਰਾਤ ਦੇ ਹਨੇਰੇ ਵਿਚ ਵਿਚਰਨ ਵਾਲੇ ਜੀਵਾਂ ਦੇ ਸਮਾਨ ਸਨ, ਉਹ ਸਭ ਬਿਨਸ ਗਏ ਨੇ ਬਾਦਸ਼ਾਹ ਸਲਾਮਤ। ਇਹੋ ਜੀ ਤੁਹਾਡੀ ਬਾਦਸ਼ਾਹੀ ਹੈ।
ਸੁਣ ਚੰਗੋ ਤੇ ਸ਼ਾਕ ਗੁਰ ਟਿਕ ਨਾ ਪਠਾਓ।
ਸੁਣ ਕੇ ਚੰਦੂ ਕੋਲੋਂ ਬਾਦਸ਼ਾਹ ਬੋਲਿਆ, ਕਹਿੰਦਾ ਵੀ ਪ੍ਰਿਥੀ ਚੰਦ ਨੂੰ ਤਾਂ ਬੁਲਾ ਲਓ, ਪਰ ਮੈਂ ਗੁਰੂ ਅਰਜਨ ਸਾਹਿਬ ਕੋਲ ਨਹੀਂ ਭੇਜਣਾ ਕਿਸੇ ਨੂੰ। ਬਾਦਸ਼ਾਹ ਜਹਾਂਗੀਰ ਕਹਿੰਦਾ ਗੁਰੂ ਜੀ ਕੋਲ ਨੀ ਮੈਂ ਕਿਸੇ ਨੂੰ ਬੁਲਾਉਣ ਵਾਸਤੇ ਭੇਜਣਾ।
ਕਰੈ ਪੁਕਾਰ ਜੋ ਪ੍ਰਿਥੀ ਆ ਨਿਜ ਨਿਕਟ ਬੁਲਾਓ।
ਜੇ ਪ੍ਰਿਥੀ ਚੰਦ ਪੁਕਾਰ ਕਰਨਾ ਚਾਹੁੰਦਾ ਤੇ ਉਹਨੂੰ ਬੁਲਾ ਲਓ ਆਪਣੇ ਕੋਲੋਂ, ਕੀ ਪੁਕਾਰ ਕਰਨਾ ਚਾਹੁੰਦਾ, ਪਰ ਮੈਂ ਗੁਰੂ ਅਰਜਨ ਸਾਹਿਬ ਕੋਲ ਹਾਲੇ ਕਿਸੇ ਨੂੰ ਨਹੀਂ ਭੇਜਣਾ।
ਪ੍ਰਿਥਮ ਸੁਣੈ ਨਿਰਣੈ ਕਰੈ ਕਿਮ ਕਰੈ ਪੁਕਾਰੋ।
ਪਹਿਲਾਂ ਪ੍ਰਿਥੀ ਚੰਦ ਨੂੰ ਸੱਦ ਲਓ ਕਿ ਉਹ ਕੀ ਪੁਕਾਰ ਕਰਦਾ, ਕੀ ਕਹਿਣਾ ਚਾਹੁੰਦਾ, ਉਹਦੀ ਪੁਕਾਰ ਸੁਣ ਕੇ ਫਿਰ ਨਿਰਣਾ ਕਰਾਂਗੇ, ਚੰਗੀ ਤਰ੍ਹਾਂ ਵਿਚਾਰ ਕਰਾਂਗੇ।
ਬੋਲੇ ਉਗਾ ਹਕਾਰ ਕਰ ਤਿੰਨ ਸਿੱਖ ਜੇ ਉਦਾਰੋ।
ਜਿਹੜੇ ਗੁਰੂ ਜੀ ਦੇ ਸਿੱਖ ਨੇ ਉਹਨਾਂ ਨੂੰ ਗਵਾਹੀ ਵਜੋਂ ਬੁਲਾਵਾਂਗੇ, ਗਵਾਹਾਂ ਨੂੰ ਸੱਦਾਂਗੇ, ਉਹ ਜਦੋਂ ਆ ਕੇ ਗਵਾਹੀ ਦੇਣਗੇ ਚੰਗੀ ਤਰ੍ਹਾਂ ਹਾਮੀ ਭਰਨਗੇ।
ਸ੍ਰੀ ਗੁਰੂ ਬੋਲ ਬੁਲਾਏ ਹੈ ਜਬ ਉਚਿਤ ਨਿਆਰਾ।
ਜੇ ਲੋੜ ਪਈ ਫੇਰ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਬੁਲਾਵਾਂਗੇ, ਏਦਾਂ ਨੀ ਵੀ ਪਹਿਲਾਂ ਹੀ ਆਪਾਂ ਉਹਨਾਂ ਨੂੰ ਸੱਦ ਲਈਏ, ਉਹ ਸਤਿਕਾਰਨੀਏ ਹਨ, ਏਦਾਂ ਉਹਨਾਂ ਨੂੰ ਸਿੱਧਾ ਬੁਲਾ ਲਈਏ, ਗੱਲ ਨੀ ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰ ਲਈਏ। ਪ੍ਰਿਥੀ ਚੰਦ ਦੀ ਪੁਕਾਰ ਸੁਣ ਕੇ ਸਿੱਖਾਂ ਦੀਆਂ ਗਵਾਹੀਆਂ ਲੈਣ ਤੋਂ ਬਾਅਦ ਜੇ ਲੋੜ ਪਈ ਫਿਰ ਗੁਰੂ ਅਰਜਨ ਸਾਹਿਬ ਨੂੰ ਬੁਲਾਵਾਂਗੇ।
ਜੱਥਾ ਯੋਗ ਕਰਵਾਏ ਹੈ ਮੈਂ ਪੱਖ ਸੰਭਾਰਾਂ।
ਜੱਥਾ ਯੋਗ ਕੰਮ ਕਰਾਂਗੇ, ਮੈਂ ਕਿਸੇ ਦਾ ਪੱਖ ਨਹੀਂ ਕਰਾਂਗਾ, ਜਿਹੜਾ ਦੋਸ਼ੀ ਹੋਵੇਗਾ ਉਹਨੂੰ ਸਜ਼ਾ ਦੇਵਾਂਗਾ, ਉਹ ਕੋਈ ਵੀ ਹੋਵੇ।
ਹੱਥ ਜੋੜ ਕੇ ਭਲਾ ਜੀ ਉਤਸ਼ਾਹ ਗਏ।
ਇਹ ਸੁਣ ਕੇ ਚੰਦੂ ਨੇ ਹੱਥ ਜੋੜੇ, ਕਹਿੰਦਾ ਜੀ ਭਲਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਬਾਦਸ਼ਾਹ ਸਲਾਮਤ, ਇਸੇ ਤਰ੍ਹਾਂ ਕਰ ਲੈਂਦੇ ਹਾਂ ਜਿਵੇਂ ਕਹਿ ਰਹੇ ਹੋ। ਇਹ ਕਹਿ ਕੇ ਉਸ ਵੇਲੇ ਉੱਠਿਆ ਹੈ
ਭਈ ਬਰਖਾਸਤ ਸਭ ਸਭਾ ਮੁੱਢ ਚੰਦੂ
ਭਾਈ। ਸਭਾ ਬਰਖਾਸਤ ਹੋ ਗਈ ਜਦੋਂ ਬਾਦਸ਼ਾਹ ਉੱਠ ਗਿਆ ਤੇ ਕਚਹਿਰੀ ਦੀ ਸਮਾਪਤੀ ਹੋਈ। ਉਸ ਵੇਲੇ ਚੰਦੂ ਬੜਾ ਖੁਸ਼ ਹੋਇਆ, ਉੱਠਦਿਆ ਹੋਇਆ ਕਿ ਮੇਰੀ ਮਨ ਭਾਉਂਦੀ ਗੱਲ ਬਣ ਗਈ ਹੈ।
ਸਦਨ ਆਏ ਇਸ ਚਾਰੋ ਕੋ ਸਭ ਕਹੋ ਪ੍ਰਸੰਗਾ।
ਆਇਆ ਤੇ ਜਿਹੜਾ ਉਹ ਦੂਤ ਆਇਆ ਸੀ ਨਾ ਪ੍ਰਿਥੀ ਚੰਦ ਦਾ ਚਿੱਠੀ ਲੈ ਕੇ ਇੱਕ ਦਿਨ ਪਹਿਲਾਂ, ਉਹਨੂੰ ਆ ਕੇ ਚੰਦੂ ਬੋਲਿਆ, ਆ ਕੇ ਕਹਿਣ ਲੱਗਾ
ਆਨੋ ਪ੍ਰਿਥੀ ਆ ਜਾਏ ਕਰ ਚੱਲ ਤੂਰਨ ਸੰਗਾ।
ਜਾ ਦੂਤ ਛੇਤੀ ਨਾਲ ਜਾ ਤੇ ਜਾ ਕੇ ਪ੍ਰਿਥੀ ਚੰਦ ਨੂੰ ਜਿੰਨਾ ਛੇਤੀ ਹੋ ਸਕੇ ਉਹਨੂੰ ਇੱਥੇ ਲਾਹੌਰ ਲਿਆ, ਜਿੰਨਾ ਜਲਦੀ ਹੋ ਸਕੇ ਉਹਨੂੰ ਇੱਥੇ ਮੇਰੇ ਕੋਲ ਲੈ ਕੇ ਆ, ਹੁਣ ਕੰਮ ਬਣ ਜਾਏਗਾ। ਉਹਦੀ ਪੁਕਾਰ ਕਰਾਉਣੀ ਆ ਬਾਦਸ਼ਾਹ ਕੋਲ, ਬਾਦਸ਼ਾਹ ਨਾਲ ਉਹਦੀ ਮੁਲਾਕਾਤ ਕਰਾਉਣੀ ਹੈ।
ਸੁਣ ਕੋਠੇ ਕੋ ਨਰ ਗਿਓ ਨੈ ਬਿਲਮ ਲਗਾਏ।
ਸੁਣਦੇ ਆ ਉਹ ਦੂਤ ਬੜੀ ਤੇਜ਼ੀ ਨਾਲ ਜਿਵੇਂ ਬੰਦੂਕ ਚੋਂ ਗੋਲੀ ਨਿਕਲਦੀ ਆ, ਏਦਾਂ ਗਿਆ ਗੋਲੀ ਵਾਂਗਰ ਆਪਣੇ ਨਗਰ ਕੋਠੇ ਨਗਰ ਵਿਚ ਜਿੱਥੇ ਬਾਬੇ ਪ੍ਰਿਥੀ ਚੰਦ ਦਾ ਨਿਵਾਸ ਹੈ।
ਬੈਠਿਓ ਕਰ ਚੋ ਪ੍ਰਤੀਖਨਾ ਮਿਲ ਸਕਲ ਸੁਨਾਏ।
ਪ੍ਰਿਥੀ ਚੰਦ ਉਡੀਕ ਕਰ ਰਿਹਾ ਸੀ ਕਿ ਦੂਤ ਵਾਪਸ ਆਏ ਤੇ ਮੈਨੂੰ ਆ ਕੇ ਖਬਰ ਦੇਵੇ ਕੀ ਖਬਰ ਆਉਂਦੀ ਹੈ। ਉਹ ਉਡੀਕ ਕਰ ਰਿਹਾ ਸੀ, ਇਨ੍ਹਾਂ ਨੂੰ ਦੂਤ ਆਇਆ, ਉਹਨੇ ਆ ਕੇ ਸਾਰੀ ਗੱਲ ਜੋ ਜੋ ਚੰਦੂ ਨੇ ਕਹੀ ਸੀ ਆ ਕੇ ਸੁਣਾਈ।
ਸਿਮਰਿਓ ਹਜ਼ਰਤ ਨੇ ਚਲੋ ਮੈਂ ਗਹਿਰ ਲੱਗੀ ਜਾ
ਲਗਾ। ਬਾਬਾ ਪ੍ਰਿਥੀ ਚੰਦ ਜੀ ਤੁਹਾਨੂੰ ਬਾਦਸ਼ਾਹ ਸਲਾਮਤ ਨੇ ਯਾਦ ਕੀਤਾ, ਜਹਾਂਗੀਰ ਬਾਦਸ਼ਾਹ ਨੇ, ਹੁਣ ਦੇਰੀ ਨਾ ਕਰੋ, ਬਿਨਾਂ ਦੇਰੀ ਤੋਂ ਚੱਲ ਕੇ ਬਾਦਸ਼ਾਹ ਨੂੰ ਮਿਲੋ।
ਚੰਦੂ ਨੇ ਪੱਠਿਓ ਮਗ ਮੈਂ ਪੱਗ ਦੀਜਿਆ।
ਚੰਦੂ ਨੇ ਬੜੀ ਖੁਸ਼ੀ ਨਾਲ ਭੇਜਿਆ ਤੁਹਾਡੇ ਕੋਲ, ਤੇ ਤੁਸੀਂ ਹੁਣੇ ਬਸ ਰਸਤੇ ਤੇ ਚੱਲ ਪੋ, ਹੁਣ ਸੁਣਦਿਆਂ ਸਾਰ ਦੇਰੀ ਨਾ ਲਾਓ।
ਹੁਣ ਤੂੰ ਸਲਾਹ ਉਰ ਵਧਿਓ ਤਿਆਰੀ ਕਰਵਾਏ।
ਇਹ ਗੱਲ ਸੁਣੀ ਬਾਬੇ ਪ੍ਰਿਥੀ ਚੰਦ ਨੇ, ਸੁਣਦਿਆਂ ਹੌਸਲਾ ਵਧ ਗਿਆ ਬਾਬੇ ਪ੍ਰਿਥੀ ਚੰਦ ਦਾ, ਬੜਾ ਹੌਸਲਾ ਵਧਿਆ, ਧੀਰਜ ਵਧਿਆ, ਇਹਨੇ ਤਿਆਰੀ ਕਰਵਾਈ ਆ ਚੱਲਣ ਦੀ।
ਮਿਹਰਵਾਨ ਸੁਤ ਕੇ ਸਹਿਤ ਕਰਮੋ ਟਿਗ ਆਏ।
ਚੱਲਣ ਲੱਗਾ ਤੇ ਇਹਦਾ ਪੁੱਤਰ ਸੀ ਮਿਹਰਵਾਨ, ਇਹਦੀ ਘਰਵਾਲੀ ਆ ਕਰਮੋ, ਉਹ ਦੋਵੇਂ ਬਾਬੇ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਆਏ।
ਤੁਮ ਪ੍ਰਵੀਨ ਸਭ ਮਤ ਵਿਖੈ ਕਿਆ ਕਹੋ ਬਨਾਏ।
ਉਹ ਆ ਕੇ ਬੋਲੀ, ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਬੜੇ ਸਿਆਣੇ ਹੋ, ਹਰ ਕੰਮ ਦੇ ਵਿਚ ਤੁਸੀਂ ਸੂਝਵਾਨ ਹੋ, ਸਾਰੇ ਕੰਮ ਬੜੀ ਸਿਆਣਪ ਨਾਲ ਕਰਦੇ ਹੋ।
ਕਰੋ ਬਾਤ ਸ਼ੁਭ ਰੀਤ ਕੀ ਹੋਏ ਸਹਿਜ ਸੁਭਾਏ।
ਤੁਸੀਂ ਹਰ ਵੇਲੇ ਚੰਗਾ ਹੀ ਕਰਦੇ ਹੋ, ਮੈਂ ਹੁਣ ਤੁਹਾਨੂੰ ਕਹਿੰਦੀ ਚੰਗੀ ਨਹੀਂ ਲੱਗਦੀ, ਪਰ ਫਿਰ ਵੀ ਮੈਂ ਕਹਿ ਰਹੀ ਹਾਂ ਤੇ ਤੁਸੀਂ ਸ਼ੁਭ ਰੀਤ ਦੀ ਗੱਲ ਕਰਿਆ ਜੇ, ਜਿਹੜੀ ਸਹਿਜ ਸੁਭਾਏ ਹੋ ਜੇ, ਉੱਥੇ ਕਿਸੇ ਪ੍ਰਕਾਰ ਦਾ ਕੋਈ ਜ਼ੋਰ ਨਾ ਲਾਇਆ ਜੇ, ਸਹਿਜ ਸੁਭਾਏ ਜਿਹੜਾ ਕੰਮ ਹੋ ਜੇ ਉਹ ਕਰਿਆ ਜੇ।
ਮੈਂ ਉਲਟੀ ਕਿਮ ਗਰ ਪਰ ਹੈ ਪਤ ਰਹੇ ਨਾ ਜੈਸੇ।
ਐਸਾ ਨਾ ਹੋਵੇ ਕਿ ਉਲਟੀ ਤੁਹਾਡੇ ਗੱਲ ਪੈ ਜੇ, ਤੁਸੀਂ ਚੱਲਿਓ ਦੁਸ਼ਮਣ ਦੇ ਗੱਲ ਪਾਣ ਬਲਾ, ਪਰ ਉਲਟੀ ਕਿਤੇ ਤੁਹਾਡੇ ਗੱਲ ਨਾ ਪੈ ਜੇ। ਬਾਦਸ਼ਾਹ ਲੋਕ ਬੜੇ ਨਿਰਦਈ ਹੁੰਦੇ ਨੇ, ਕਠੋਰ ਹੁੰਦੇ ਨੇ, ਕੀ ਜਾਣੀਏ ਉਹ ਕੀ ਕਹਿ ਦੇਵੇ, ਇਸ ਕਰਕੇ ਕਿਤੇ ਤੁਹਾਡੇ ਗੱਲ ਉਲਟੀ ਨਾ ਪੈ ਜਾਵੇ।
ਚਲਾ ਜੀਵ ਕਾ ਬਹੁਤ ਅਬ ਨਾ ਤਾਂ ਅੱਛੇ ਐਸੇ।
ਸਾਡੀ ਜੀਵਿਕਾ ਵਧੀਆ ਚੱਲ ਰਹੀ ਹੈ, ਜੇ ਉੱਥੇ ਗੱਲ ਨਾ ਬਣੇ ਤੇ ਕੋਈ ਗੱਲ ਨੀ, ਆਪਾਂ ਇੱਥੇ ਘਰ ਵਿਚ ਬੈਠੇ ਸੁਖੀ, ਆਪਾਂ ਨੂੰ ਕਿਹੜਾ ਕੋਈ ਕਮੀ ਆ, ਰੋਟੀ ਖਾਣ ਨੂੰ ਮਿਲ ਰਹੀ ਹੈ।
ਸ਼ਾ ਪਰ ਤੁਰਕਾਂ ਸੋ ਕਰੈ ਨਾ ਸਨਮਾਨਾ।
ਜਦੋਂ ਤੁਰਕਾਂ ਨਾਲ ਵਾਹ ਪੈ ਜਾਂਦਾ ਨਾ, ਤੇ ਫਿਰ ਤੁਰਕ ਸਨਮਾਨ ਨਹੀਂ ਕਰਦੇ, ਫਿਰ ਉਹ ਸਤਿਕਾਰ ਨਹੀਂ ਕਰਦੇ।
ਹਾਂਸੀ ਕਰੇ ਸ਼ਰੀਕ ਗੱਲ ਜੇ ਹੋਏ ਕੁਛ ਹਾਨਾ।
ਸ਼ਰੀਕ ਨੇ ਫਿਰ ਉਹ ਵੀ ਹਾਸੀ ਕਰਦੇ ਨੇ, ਮਖੌਲ ਉਡਾਉਂਦੇ ਨੇ ਜੇ ਕਿਤੇ ਕੋਈ ਨੁਕਸਾਨ ਹੋ ਜਾਵੇ।
ਮੋਏ ਨਾਚੋ ਅਬ ਲਗੈ ਕਿਤ ਜਾਨ ਤੁਮਾਰਾ।
ਦੇਵ ਜੀ ਹੁਣ ਮੈਨੂੰ ਚੰਗਾ ਨਹੀਂ ਪਿਆ ਲੱਗਦਾ ਤੁਹਾਡਾ ਕਿਤੇ ਜਾਣਾ, ਮੈਂ ਚਾਹੁੰਦੀ ਹਾਂ ਹੁਣ ਤੁਸੀਂ ਘਰ ਹੀ ਬੈਠੋ ਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ, ਕਿਤੇ ਤੁਹਾਡਾ ਬਾਹਰ ਜਾਣਾ ਮੈਨੂੰ ਹੁਣ ਕਿਤੇ ਚੰਗਾ ਨਹੀਂ ਲੱਗਦਾ।
ਗੁਰੂ ਪਦਾਰਥ ਬੋਲੇ ਫਲ ਚੱਲੇ ਗੁਜ਼ਾਰਾ।
ਗੁਰੂ ਨੇ ਬੜੇ ਪਦਾਰਥ ਦਿੱਤੇ ਨੇ, ਘਰ ਵਿਚ ਵਧੀਆ ਗੁਜ਼ਾਰਾ ਚੱਲ ਰਿਹਾ, ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ।
ਸੁਣ ਪ੍ਰਿਥੀਏ ਧੀਰਜ ਦੇਈ ਕਿਮ ਬੋਲਤ ਬੈਨਾ।
ਪ੍ਰਿਥੀ ਚੰਦ ਬੋਲਿਆ ਕਰਬੋ ਨੂੰ, ਕਹਿੰਦਾ ਕਰਬੋ ਕਿਉਂ ਧੀਰਜ ਡਾਵਾ ਡੋਲ ਕਰ ਰਹੀ ਹੈ, ਆਪਣਾ ਕਿਵੇਂ ਦੀਆਂ ਗੱਲਾਂ ਕਰ ਰਹੀ ਹੈ।
ਲੇਨ ਸਮੋ ਗਾਦੀ ਅਬੈ ਕਿਮ ਬੈਠੋ ਐਨਾ।
ਹੁਣ ਗੱਦੀ ਲੈਣ ਦਾ ਸਮਾਂ ਆ ਗਿਆ ਤੇ ਮੈਂ ਘਰ ਬਹਿ ਜਾਵਾਂ, ਹੁਣ ਤਾਂ ਸਮਾਂ ਆਇਆ ਗੱਦੀ ਲੈਣ ਦਾ।
ਜੀਤ ਰਹਿ ਰਿਤ ਕੋ ਹਤੈ ਤੁਨ ਮਿਲ ਹੈ ਆਏ।
ਮੈਂ ਜੇ ਜਿਉਂਦਾ ਰਿਹਾ ਤੇ ਦੁਸ਼ਮਣ ਨੂੰ ਮਾਰਾਂਗਾ ਤੇ ਫਿਰ ਆ ਕੇ ਤੈਨੂੰ ਵਾਪਸ ਮਿਲਾਂਗਾ।
ਨਾ ਤਾਂ ਬੈਠੋ ਦਰਸ਼ਾ ਕੇ ਲਿਓ ਕਿ ਮਹਿਰ ਜਾਏ।
ਬਾਦਸ਼ਾਹ ਨੇ ਮੇਰੀ ਗੱਲ ਸੁਣੀ ਤਾਂ ਠੀਕ, ਨਹੀਂ ਤਾਂ ਮੈਂ ਉਹਦੇ ਦਰਵਾਜੇ ਤੇ ਹੀ ਬਹਿ ਜਾਣਾ ਧਰਨਾ ਦੇ ਕੇ, ਕਿ ਜਦੋਂ ਬਾਦਸ਼ਾਹ ਸੁਣੇਗਾ ਮੇਰੀ ਗੱਲ, ਖੁਸ਼ ਹੋਵੇਗਾ ਤਾਂ ਹੀ ਵਾਪਸ ਮੁੜਾਂਗਾ।
ਮਿਹਰਵਾਨ ਮਮ ਪੁੱਤਰ ਸੁਖੋ ਬਿਦ ਕੇ ਪਾਵੈ।
ਮਿਹਰਬਾਨ ਮੇਰਾ ਪੁੱਤਰ ਹੈ, ਮੇਰੇ ਤੋਂ ਬਾਅਦ ਚਲੋ ਮੇਰੀ ਤਾਂ ਦੁੱਖਾਂ ਚ ਕੱਟ ਗਈ, ਇਹ ਤਾਂ ਦੁੱਖਾਂ ਵਿਚ ਨਾ ਕੱਟੇ, ਇਹਨੂੰ ਸਾਰੇ ਸੁਖ ਪ੍ਰਾਪਤ ਹੋਣ।
ਉਹੀ ਆਰਬਲ ਬਿਤ ਗਈ ਦਿਨ ਅਲਪ ਰਹਾਵੈ।
ਆਰਬਲਾ ਮੁੱਕ ਚੱਲੀ ਹੈ, ਮੇਰੇ ਕਿਹੜਾ ਕੋਈ ਜ਼ਿੰਦਗੀ ਦੇ ਬਹੁਤੇ ਦਿਨ ਨੇ ਹੁਣ। ਬਾਬੇ ਪ੍ਰਿਥੀ ਚੰਦ ਦੇ ਮੂੰਹ ਤੋਂ ਹੋਣੀ ਬਚਨ ਕਢਾ ਰਹੀ ਹੈ, ਕਿਉਂਕਿ ਬਾਬੇ ਪ੍ਰਿਥੀ ਚੰਦ ਦੇ ਵੀ ਦਿਨ ਪੁੱਗ ਚੁੱਕੇ ਨੇ, ਲਾਹੌਰ ਜਾਣ ਤੋਂ ਪਹਿਲਾਂ ਰਸਤੇ ਵਿਚ ਇਨ੍ਹਾਂ ਨੂੰ ਵੀ ਕਾਲ ਨੇ ਗ੍ਰਸ ਲੈਣਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ